ਘਾਰ ਕੇ ਮੂਰਤ ਹੈ ਜਾਗੇ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਇਓ ਤਾਰਨ ਕਹੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਘਾਰ ਕੇ ਮੂਰਤ ਹੈ ਜਾਗੇ ਆਇਓ ਆਦ ਪ੍ਰਭ ਗੁਰਦੇਵ ਕੋ ਬੰਧਨ ਵਾਹਿਗੁਰੂ ਮੁਖ ਮਾਹਿ ਉਚਾਰੀ ਦੁਇ ਕਾ ਜੋਰ ਕਰੋ ਚਰਨ ਪਰ ਜਾਉ ਸਦਾ ਗੁਰ ਕੋ ਬਿਹਾਰੀ ਆਨ ਸੁਣੇ ਉਪਮਾ ਗੁਰਖੀ ਗੁਰ ਮੂਰਤ ਧਿਆਨ ਹਿਰਦੈ ਮਹਿ ਭਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੁਰਬ ਕੀਤੀ ਪੂਰੀ ਖੇਮ ਫਸਲ ਭਰਿਆ ਇਸ਼ਨਾਨਾ ਪਾਰ ਬ੍ਰਹਮਾ ਵਿਟੋਂ ਕੁਰਬਾਨਾ ਗੁਰ ਕੇ ਚਰਨ ਕਬਲ ਜਤਾਰੇ ਬਿਘਨ ਨ ਲਾਗੈ ਤਿਲ ਕਾ ਕੋਈ ਕਾਰਜ ਸਗਲ ਸਵਾਰੇ ਪਤਤ ਪਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ ਮਨ ਭਾਂਜਤ ਪਲ ਪਾਏ ਗੁਰ ਪੂਰਾ ਹਿਰਦੈ ਧਿਆਇ ਗੁਰ ਕੋ ਪਾਲ ਆਨੰਦਾ ਜਪ ਜਪ ਜੀਵੈ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ
ਭਗਤ ਵਸਲ ਕਰਣਾ ਨਿਦਾਨ ਦੀਨਾ ਬੰਧੂ ਫਤਿਹ ਪਾਵਨ ਜਗਤ ਗੁਰੂ ਨਰੰਗਨ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਮੂਹ ਸਾਧ ਸੰਗਤ ਬੜੇ ਪਿਆਰ ਸਤਿਕਾਰ ਦੇ ਸਹਿਤ ਗਿਆਨੀ ਜੀ ਤੋਂ ਚੱਲ ਰਹੀ ਲੜੀਵਾਰ ਵਿਚਾਰ ਸਰਵਣ ਕਰ ਰਹੇ ਸੀ। ਪ੍ਰਕਰਨ ਦੇ ਅੰਦਰ ਸੱਚੇ ਸੇਵਕ ਬਾਰੇ ਦਰਸਾਇਆ ਜਾ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਸੇਵਕ ਨੂੰ ਦਾਸ ਨੂੰ ਬਹੁਤ ਵੱਡੀ ਵਡਿਆਈ ਦਿੱਤੀ ਹੈ ਤੇ ਸਤਿਗੁਰੂ ਗਰੀਬ ਨਿਵਾਜ ਆਪ ਦੀ ਸਰਵ ਕਲਾ ਸਮਰੱਥ ਹੋਣ ਦੇ ਬਾਵਜੂਦ ਦਾਸਾ ਭਾਵ ਵਿੱਚ ਗੁਜ਼ਰੇ ਅਤੇ ਕਿਸੇ ਹੀ ਵਿਚਾਰ ਦੇ ਅੰਦਰ ਆਪਣੇ ਗੁਰਸਿੱਖਾਂ ਨੂੰ ਤੋਰਿਆ। ਦਾਸ ਵਣ ਦੇ ਵਿੱਚ ਜੋ ਆਨੰਦ ਹੈ ਉਹ ਸਵਾਮੀ ਵਣ ਦੇ ਵਿੱਚ ਨਹੀਂ। ਸਾਰਾ ਸੰਸਾਰ ਮਾਲਕ ਵਣ ਦੀ ਦਿਸ਼ਾ ਵਿੱਚ ਲੱਗਿਆ ਹੋਇਆ ਹੈ। ਪਰ ਗੁਰੂ ਘਰ ਦੀ ਵਿਲੱਖਣਤਾ ਦੀ ਵਡਿਆਈ ਇਸ ਵਚਨ ਵਿੱਚ ਹੈ ਕਿ ਸੇਵਕ ਦੀ ਮਹਾਨਤਾ ਵੱਡੀ ਦਰਸਾਈ ਗਈ ਹੈ। ਸੇਵਕ ਹੋ ਸੇਵਾ ਬਣਿਆਈ, ਹੁਕਮ ਬੂਝ ਪਰਮ ਪਦ ਪਾਈ, ਉਸ ਤੇ ਚੌਗਨ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਇਆਲ। ਸੇਵਕ ਬਾਰੇ ਵਿਚਾਰ ਚੱਲ ਰਹੀ ਸੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਸੇਵਕ ਬਣ ਦੀਆਂ ਜੋ ਮਿਸਾਲਾਂ ਕਾਇਮ ਕਰਕੇ ਦੁਨੀਆਂ ਨੂੰ ਦਿਖਾਈਆਂ ਤੇ ਸਾਰੇ ਦੁਨੀਆਂ ਦੇ ਸੇਵਾਦਾਰਾਂ ਦਾ ਦਾਸਾ ਭਾਵ ਇਕੱਠਾ ਕੀਤਾ ਜਾਏ ਤੇ ਜੋ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਉਹ ਪਲੜਾ ਬੜਾ ਭਾਰੀ ਹੈ। ਗੱਲ ਕੇ ਬੋਲੋ। ਸੋ ਸਤਿਗੁਰੂ ਜੀ ਨੇ ਬਾਣੀ ਵਿੱਚ ਦੱਸਿਆ ਕਿ ਜਾਂ ਤਾਂ ਨਾਰਾਇਣ ਖਿਰਿਆ ਤੇ ਜਾਂ ਉਹਦਾ ਸੇਵਕ ਸਦਾ ਵਾਸਤੇ ਕਾਇਮ ਰਹਿੰਦਾ, ਬਾਕੀ ਜਿੰਨਾ ਕੁਝ ਵੀ ਇਹ ਪ੍ਰਪੰਚ ਹੈ ਇਹ ਸਾਰਾ ਚਲਾਇਮਾਨ ਹੋ ਜਾਣ ਵਾਲਾ ਹੈ। ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਜੀਵਨ ਇਸ ਤਰ੍ਹਾਂ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਇਹ ਤਾਂ ਇੱਕ ਮਿਸਾਲ ਹੈ। ਇਸ ਤਰ੍ਹਾਂ ਦੇ ਗੁਰਸਿੱਖਾਂ ਦੀ ਜੋ ਕਤਾਰ ਹੈ ਬੜੀ ਲੰਬੀ ਹੈ, ਕਦੀ ਮੁੱਕਣ ਤੇ ਟੁੱਟਣ ਵਾਲੀ ਨਹੀਂ, ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਸੇਵਾ ਭਾਵ ਦੇ ਵਿੱਚ ਵਰਤੇ ਤੇ ਉਹਨਾਂ ਨੂੰ ਇਤਨੀਆਂ ਵੱਡੀਆਂ ਵੱਡੀਆਂ ਵਡਿਆਈਆਂ ਮਿਲੀਆਂ ਕਿ ਉਹਨਾਂ ਦੀ ਪੂਜਾ ਗੁਰੂਆਂ ਵਾਂਗ ਹੋ ਰਹੀ ਹੈ। ਤੁਸੀਂ ਕਿਤੇ ਅੰਮ੍ਰਿਤਸਰ ਸਾਹਿਬ ਜਾਓ, ਜਿਸ ਤਰ੍ਹਾਂ ਦਰਬਾਰ ਸਾਹਿਬ ਸੰਗਤਾਂ ਨਤਮਸਤ ਹੁੰਦੀਆਂ, ਇਸੇ ਪ੍ਰਕਾਰ ਬਾਬਾ ਦੀਪ ਸਿੰਘ ਜੀ ਦਾ ਜੋ ਸ਼ਹੀਦ ਗੰਜ ਹੈ ਉੱਥੇ ਵੀ ਸੰਗਤਾਂ ਦੀ ਲਾਈਨ ਟੁੱਟਦੀ ਨੀ, ਕਦੀ ਦਹਿਲੀਜ ਵਿਹਲਾ ਦੇਖਿਆ ਹੀ, ਉਹਦੇ ਤੇ ਵੀ ਸੰਗਤਾਂ ਦੇ ਮੱਥੇ ਜਿਹੜੇ ਹੈ ਉਹ ਦਿਨ ਰਾਤ ਸੇਜਦੇ ਕਰਦੇ ਆ। ਕਿਹੜਾ ਸੇਵਕ ਜੋ ਗੁਰੂ ਦੇ ਹੁਕਮਾਂ ਵਿੱਚ ਵਰਤਿਆ ਹੈ। ਸੰਸਾਰ ਦੇ ਨੌਕਰ ਵਰਤਿਆ ਹੈ ਜੋ ਆਪਣੀ ਮਰਜ਼ੀ ਦੇ ਅੰਦਰ ਵੀ ਵਰਤਣਾ ਚਾਹੁੰਦੇ ਆ, ਹੀਰਾ ਫੇਰੀ ਰੱਖ ਕੇ ਵੀ ਕੰਮ ਕਰਦੇ ਆ, ਪਰ ਜਿਹੜਾ ਸੇਵਕ ਆ ਉਹ ਆਪਣਾ ਆਪ ਕੁਰਬਾਨ ਕਰਕੇ ਔਰ ਗੁਰੂ ਦੇ ਵਚਨਾਂ ਦੇ ਅਨੁਕੂਲ ਫੁੱਲ ਚੜਾਉਂਦਾ ਹੋਇਆ ਸਤਿਗੁਰੂ ਜੀ ਦੀਆਂ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ। ਤੇ ਐਸਾ ਹੀ ਸੇਵਕ ਬਣਨ ਦੀ ਜਿਹੜੀ ਪ੍ਰੇਰਣਾ ਉਹ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜੇ ਕਿਤੇ ਇਸ ਤਰ੍ਹਾਂ ਦੀ ਨਿਸ਼ਕਾਮਤਾ ਭਾਵ ਸੇਵਕ ਦੇ ਅੰਦਰ ਆ ਜਾਏ ਤੇ ਗੁਰੂ ਮਹਾਰਾਜ ਨੇ ਬਾਣੀ ਦੇ ਦਰਸਾਇਆ ਸੀ ਕਿ ਸਾਰੀਆਂ ਬਰਕਤਾਂ ਜਿਹੜੀਆਂ ਫਿਰ ਉਹ ਸੇਵਕ ਨੂੰ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਹੋ ਜਾਂਦੀਆਂ ਹਨ। ਉਹ ਬਖਸ਼ਾਂ ਨੂੰ ਬਣਨ ਵਾਸਤੇ ਦੁਨੀਆਂ ਵਿੱਚ ਵੀ ਸਮਰੱਥ ਹੋ ਜਾਂਦਾ ਹੈ, ਆਪਣੇ ਤੱਕ ਇਹ ਸੀਮਤ ਨਹੀਂ। ਇਤਨੀਆਂ ਗੁਰੂ ਮਹਾਰਾਜ ਨੂੰ ਬਰਕਤਾਂ ਦਿੰਦੇ ਹਨ। ਸੋ ਜਿਹੜਾ ਸ਼ਬਦ ਗਿਆਨੀ ਜੀ ਨੇ ਪੜਿਆ ਕੋਈ ਲੜੀ ਬਾਣੀ ਵੀ ਚੱਲ ਰਹੀ ਹੈ ਕਿ ਕਿਉਂ ਵੀ ਕੋਈ ਸ਼ਬਦ ਪੜਿਆ ਜਾਏ, ਹਰ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਇੱਕੋ ਹੀ ਸਿਧਾਂਤ ਰੱਖਿਆ ਹੋਇਆ। ਦ੍ਰਿਸ਼ਟਾਂਤ ਬਿਆਨਤ ਹੈ, ਸਾਖੀਆਂ ਬਿਆਨਤ ਹੈ, ਬਹੁਤ ਸਾਰੇ ਪ੍ਰਕਰਣ ਹਨ, ਪਰ ਜਿਹੜੀ ਸਿੱਖ ਨੂੰ ਗੱਲ ਸਮਝਾਈ ਹੈ ਸਿਧਾਂਤ ਦੀ ਉਹ ਇੱਕੋ ਹੀ ਹੈ, ਸਾਹਿਬ ਮੇਰਾ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਜਗ ਇੱਕੋ ਸਾਲਾ, ਇੱਕ ਸਿਮਰ ਇੱਕੋ ਮਨ ਆਸ, ਇੱਕ ਸਕੇ ਬੰਗਾਓ ਅਨੰਤ ਮੰਤਨ ਜਾਓ ਏਕ ਪਵਨ। ਹੁਣ ਤਾਂ ਕਾਫੀ ਯੁੱਗ ਤਰੱਕੀ ਕਰ ਗਿਆ, ਆਉਣੇ ਜਵਾਨੇ ਦੇ ਅੰਦਰ ਹਵਾਈ ਜਹਾਜ਼ਾਂ ਜਾਂ ਸਮੁੰਦਰੀ ਜਹਾਜ਼ਾਂ ਵਾਲਿਆਂ ਕੋਲ ਦਿਸ਼ਾ ਸੂਚਕ ਸੂਈ ਹੁੰਦੀ ਸੀ ਜੋ ਧਰੁਵ ਤਾਰੇ ਵੱਲ ਰਹਿੰਦੀ ਸੀ ਤੇ ਉਹਦੇ ਮੁਤਾਬਕ ਫਿਰ ਉਹ ਚੱਲਦੇ ਸਨ। ਇਹਦਾ ਭਾਵ ਹੈ ਕਿ ਜਿਵੇਂ ਦਿਸ਼ਾ ਸੂਚਕ ਸੂਈ ਜੋ ਹੈ ਉਹ ਧਰੁਵ ਵੱਲ ਰਹਿੰਦੀ ਹੈ, ਗੁਰਬਾਣੀ ਦਾ ਜਿਤਨਾ ਵੀ ਇਸ਼ਾਰਾ ਉਹ ਇੱਕੋ ਇੱਕ ਅਕਾਲ ਪੁਰਖ ਵੱਲ ਹੈ। ਗਜਕੇ ਵੱਲੋਂ ਕਿਤਿਓਂ ਵੀ ਕੋਈ ਸ਼ਬਦ ਲੈ ਲਓ, ਬਸ ਦ੍ਰਿਸ਼ਟਾਂਤਾਂ ਨਾਲ ਸਮਝਾ ਕੇ ਸੇਵਕ ਨੂੰ ਉਸ ਜਗ੍ਹਾ ਵਿੱਚ ਇਸ ਤੋਂ ਦਾ ਹੀ ਗਿਆਨ ਬਖਸ਼ਦੇ ਹੈ। ਤੇ ਜੇ ਇਹ ਗੱਲ ਸਿੱਖ ਨੂੰ ਸਮਝ ਵਿੱਚ ਆ ਜਾਏ ਇਧਰ ਉਧਰ ਦੀ ਜਿਤਨੀ ਵੀ ਉਹਦੀ ਭਟਕਣਾ ਉਹ ਖਤਮ ਹੋ ਸਕਦੀ ਹੈ। ਪਰ ਜਦੋਂ ਬਾਣੀ ਦੇ ਵਿਚਾਰਾਂ ਨੂੰ ਸਮਝ ਕੇ ਗ੍ਰਹਿਣ ਨਹੀਂ ਕਰਦਾ ਤੇ ਉਹਨਾਂ ਦੇ ਅਨੁਕੂਲ ਨਹੀਂ ਕਰਦਾ, ਉਹਦੀਆਂ ਕਈ ਦਿਸ਼ਾ ਬਣ ਜਾਣੀਆਂ ਤੇ ਬਹੁਤੇ ਰਾਸਤਿਆਂ ਤੇ ਤੁਰਨ ਵਾਲਾ ਇਨਸਾਨ ਦੁਖੀ ਨਹੀਂ ਹੁੰਦਾ, ਦੁਖੀ ਹੋ ਜਾਂਦਾ ਹੈ। ਸੰਸਾਰ ਦੇ ਉੱਤੇ ਧਾਰਮਿਕ ਲੋਕਾਂ ਨੇ ਵੀ ਬੇਅੰਤ ਪਗ ਡੰਡੀਆਂ ਖਿੱਚੀਆਂ, ਪਰ ਸਤਿਗੁਰੂ ਗਰੀਬ ਨੂੰ ਆਪ ਜੀ ਨੇ ਇਹ ਗੁਰਮਤ ਗਾੜੀ ਰਾਹ ਬਣਾਇਆ ਬੜਾ ਸਹਿਮ। ਭਾਈ ਗੁਰਦਾਸ ਸਾਹਿਬ ਜੀ ਨੇ ਦੱਸਿਆ ਇਹ ਰਸਤਾ ਕੈਸਾ, ਗੁਰਮੁਖ ਨਾਮ ਦਾਨ ਇਸ਼ਨਾ, ਜਿਹੜਾ ਗੁਰਮੁਖ ਹੈ ਉਹਦੇ ਉੱਤੇ ਸੂਤਰ ਵੱਡੇ ਹੈ, ਉਹ ਇਸ਼ਨਾਨ ਵੀ ਕਰਦਾ ਹੈ ਮਨਮਨੀ ਸਰੀਰ ਦੀ ਸ਼ੁੱਧੀ ਵਾਸਤੇ, ਇਹ ਨਾਮ ਵੀ ਜਪਦਾ ਹੈ ਤੇ ਜਥਾ ਸ਼ਬਦ ਦਾਨ ਦਾਨ ਅੰਨ ਦਾ ਵੀ ਹੈ, ਕੰਨਿਆ ਦਾਨ ਵੀ ਹੈ, ਵਿਦਿਆ ਦਾਨ ਵੀ ਹੈ ਤੇ ਬ੍ਰਹਮ ਗਿਆਨ ਦਾ ਵੀ ਦਾਨ ਹੈ, ਪਰ ਉਪਕਾਰ ਤੇ ਹੋਰ ਬਹੁਤ ਕੁਛ ਹੈ ਇਹਦੇ ਅੰਦਰ। ਤੇ ਦਾਨ ਜਿਹੋ ਜਿਹਾ ਵੀ ਜਥਾ ਸ਼ਬਦ ਕੋਈ ਕਰ ਸਕਦਾ ਉਹਦੇ ਚ ਉਹਦਾ ਭਲਾ ਹੈ। ਅਗਰ ਇੱਕ ਸਿਧਾਂਤ ਨੂੰ ਲੈ ਕੇ ਤੁਰਿਆ ਜਾਏ ਉਹ ਜਿਹੜਾ ਗੁਰਮਤ ਦਾ ਸਿਧਾਂਤ ਹੈ ਤੁਹਾਨੂੰ ਆਪਣੀ ਮੰਜ਼ਿਲ ਔਰ ਮੁਕਾਮ ਤੇ ਪਹੁੰਚਾ ਦੇਵੇਗਾ। ਤੇ ਜਦੋਂ ਗੁਰਮਤ ਦੇ ਅਸੂਲ ਛੱਡ ਕੇ ਦਹਿਣੇ ਵਾਏ ਤੇ ਅੱਜ ਕੱਲ੍ਹ ਐਸੀਆਂ ਬਹੁਤ ਸਾਰੀਆਂ ਸੰਪਰਦਾਵਾਂ ਜਾਂ ਸ਼ਿਖਾਵਾਂ ਚੱਲੀਆਂ ਜੋ ਕਈ ਤਰ੍ਹਾਂ ਦੇ ਝਾਂਸੇ ਵੀ ਦਿੰਦੇ ਹੈ ਤੇ ਲੋਕ ਲਾਲਚ ਵੀ ਦਿੰਦੇ ਹੈ, ਤੇ ਜਿਹਦੇ ਦੁਆਰਾ ਜਿਨ੍ਹਾਂ ਦੀ ਵਿਰਤੀ ਕੱਚੀ ਹੁੰਦੀ ਹੈ ਉਹ ਪਰ ਜਾਂਦੀ ਹੈ, ਫਿਰ ਉਹ ਭਟਕੇ ਹੋਏ ਲੋਕ ਜਿਹੜੇ ਹੈ ਅਸਲੀ ਰਸਤੇ ਨੂੰ ਛੱਡ ਜਾਂਦੇ ਹੈ। ਤੇ ਜਦੋਂ ਉਜੜੇ ਪੈ ਜਾਂਦਾ ਤੇ ਉਹਦੇ ਚੋਂ ਭਟਕਣਾ ਮੁੱਕਦੀ ਨਹੀਂ ਤੇ ਕਲੇਸ਼ ਵੱਧ ਜਾਂਦਾ, ਜਿਵੇਂ ਕਿ ਮੱਛੀ ਪੱਥਰ ਚੱਕ ਕੇ ਮੁੜਦੀ ਹੈ, ਉਹ ਬੜੀਆਂ ਠੋਕਰਾਂ ਖਾ ਕੇ ਫਿਰ ਮੁੜਦੇ ਹੈ, ਜਿਹਦੇ ਨਾਲ ਜ਼ਿੰਦਗੀ ਦਾ ਕਾਫੀ ਸਮਾਂ ਵਿਅਰਥ ਚਲੇ ਜਾਂਦਾ। ਤੇ ਅਗਰ ਪਹਿਲਾਂ ਹੀ ਸਮਝਦਾਰੀ ਦੇ ਨਾਲ ਵਿਵੇਕ ਬੁੱਧੀ ਦੁਆਰਾ ਗੁਰੂ ਮਹਾਰਾਜ ਦੀ ਬਾਣੀ ਦਾ ਸਿਧਾਂਤ ਸਿਆਣਿਆਂ ਤੋਂ ਸਮਝ ਕੇ ਤੁਰਨ ਦੀ ਕੋਸ਼ਿਸ਼ ਕਰੀਏ, ਰਸਤਾ ਛੋਟਾ ਹੋ ਜਾਏਗਾ ਤੇ ਪ੍ਰਾਪਤੀ ਬਹੁਤ ਵੱਡੀ ਹੋਏਗੀ। ਇਸ ਵਾਸਤੇ ਜਿਹੜੀ ਬਾਣੀ ਦੀ ਕਥਾ ਇਹ ਬੜੀ ਜ਼ਰੂਰੀ ਹੈ। ਬਾਣੀ ਬਿਰਲਾ ਵਿਚਾਰ ਸੀ ਦੇਖੋ ਗੁਰਮੁਖ ਹੋਵੇ, ਇਹ ਬਾਣੀ ਮਹਾਂਪੁਰਖ ਦੀ ਨਿਜ ਘਰ ਵਾਸਾ ਹੋ ਮੇਰੇ ਪਰ ਸਵੈਮ ਸਰੂਪ ਵਿੱਚ ਫਿਰ ਨਿਵਾਸ ਹੋ ਜਾਂਦਾ। ਜਦੋਂ ਇਹਨੂੰ ਆਪਣੇ ਸਰੂਪ ਦਾ ਨਿਵਾਸ ਮਿਲ ਜਾਏ ਤੇ ਜੇ ਅਮਨ ਸ਼ਾਂਤੀ ਤੇ ਸੁੱਖ ਹੈ, ਤੇ ਜਦੋਂ ਬੰਦਾ ਘਰੋਂ ਬਾਹਰ ਜਾਂਦਾ ਭਾਵੇਂ ਕਿਤਨੇ ਵੀ ਸੁੱਖ ਹੋਣ ਪਰ ਘਰ ਵਾਲਾ ਸੁੱਖ ਗੈਰ ਜਗ੍ਹਾ ਵਿੱਚ ਨਹੀਂ ਆਉਂਦਾ। ਇਸ ਤਰ੍ਹਾਂ ਮਨ ਵੀ ਜਦੋਂ ਬਾਹਰ ਮੁਕਤਾ ਨੂੰ ਗ੍ਰਹਿਣ ਕਰਦਾ ਤੇ ਮਾਇਆ ਪਦਾਰਥਾਂ ਦੇ ਸੁੱਖਾਂ ਵੀ ਕੋਈ ਸੁੱਖ ਤੇ ਹੈ ਲੇਕਿਨ ਮੁਕੰਮਲ ਸ਼ਾਂਤੀ ਨਹੀਂ, ਜਦੋਂ ਬਾਹਰ ਮੁਕਤਾਂ ਨੂੰ ਛੱਡ ਕੇ ਇੰਦਰੀਏ ਔਰ ਇੰਦਰੀਆਂ ਦੇ ਵਿਕਾਰਾਂ ਦਾ ਤਿਆਗ ਕਰਕੇ ਸਵੈਮ ਸਰੂਪ ਆਪਣੇ ਆਤਮਾ ਵਿੱਚ ਸ਼ਬਦ ਦੁਆਰਾ ਜੁੜਦਾ, ਫਿਰ ਇਹਨੂੰ ਸੱਚਾ ਅਤੇ ਅਸੀਮ ਆਨੰਦ ਮਿਲਦਾ, ਜਿਹਦੀ ਧਾਰਾ ਕਦੇ ਟੁੱਟਦੀ ਨਹੀਂ। ਉਸ ਆਨੰਦ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਸਾਰਿਆਂ ਨੂੰ ਭਾਈ ਬਾਲ ਬਣਾਉਣਾ ਚਾਹੁੰਦੇ ਹੈ। ਕਿਸੇ ਨਾਲ ਆਪਣੀ ਬਿਰਤਰਾ ਨਹੀਂ ਰੱਖਿਆ, ਬਣੇਗਾ ਹੋਵੇ ਜੋ ਗੁਰੂ ਮਹਾਰਾਜ ਦੇ ਵਚਨਾਂ ਦੀ ਪਾਲਣਾ ਕਰੇਗਾ। ਕਈ ਮਤਮਤੰਤਰ ਐਸੇ ਹੈ, ਉਹ ਆਪਣੇ ਮਜ਼ਬ ਦੇ ਬੰਦਿਆਂ ਨੂੰ ਭਾਈ ਬਾਲ ਬਣਾਉਣਾ ਚਾਹੁੰਦੇ ਹੈ। ਉਹਨੇ ਆਪਣੇ ਧਾਰਮਿਕ ਸਥਾਨਾਂ ਚ ਵੀ ਕੋਈ ਪਾਬੰਦੀਆਂ ਰੱਖੀਆਂ ਹਨ, ਤੇ ਦੁਨੀਆਂ ਵਾਸਤੇ ਆਪਣੇ ਗ੍ਰੰਥ ਪੜ੍ਹਨ ਵਾਸਤੇ ਵੀ ਰੋਕਾਂ ਲਾਈਆਂ ਹਨ। ਪਰ ਗੁਰੂ ਮਹਾਰਾਜ ਨੇ ਸਾਰੇ ਵਿਸ਼ਵ ਵਿਆਪੀ ਇੱਕ ਮਨੁੱਖ ਨਹੀਂ, ਚੀਟੀ ਦੇ ਪੁੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ, ਸਾਰੇ ਜੀਵਾਂ ਜਨਤਾਂ ਦੀ ਕਲਿਆਣ ਵਾਸਤੇ ਇਹ ਅਮਰਤ ਰੂਪੀ ਗੁਰਬਾਣੀ ਦੀ ਉਦਾਤ ਬਖਸ਼ਿਸ਼ ਕੀਤੀ ਹੈ। ਜੇ ਤੁਸੀਂ ਇਸ ਆਨੰਦ ਦੇ ਹਿੱਸੇਦਾਰ ਬਣਨਾ ਚਾਹੁੰਦੇ ਹੋ ਤੇ ਫਿਰ ਗੁਰਬਾਣੀ ਦਾ ਪਾਠ ਵੀ ਹੈ ਤੇ ਕੀਰਤਨ ਵੀ ਹੈ ਤੇ ਵਿਆਖਿਆ ਵੀ ਹੈ, ਫਿਰ ਨਾਮ ਸ਼ਬਦ ਅਭਿਆਸ ਵੀ ਹੈ ਤੇ ਹੋਰ ਵੀ ਗੁਰੂ ਮਹਾਰਾਜ ਜੀ ਨੇ ਬਹੁਤ ਸਾਰੇ ਬਚਨ ਦਰਸਾਏ ਹੈ। ਔਰ ਰਹਿਤਾਂ ਵਿੱਚ ਕਿਰਪਾ ਹੋਣਾ, ਰਹਿਤਾਂ ਦਾ ਤਿਆਗ ਕਰਨਾ ਤੇ ਸਵੇਰੇ ਸ਼ਾਮ ਦਾ ਆਪਣਾ ਜੋ ਨਿਤਾ ਨੇਮ ਹੈ ਉਹ ਪੂਰਾ ਕਰਨਾ, ਸ਼ਬਦ ਸੁਰ ਦਾ ਅਭਿਆਸ, ਕਿਰਤ ਦਾ ਦਸਵਾਂ ਹਿੱਸਾ ਧਰਮ ਕਾਰਜਾਂ ਵਿੱਚ ਲਾਉਣਾ, ਚੌਵੀ ਘੰਟਿਆਂ ਦਾ ਦਸਵਾਂ ਹਿੱਸਾ ਘੱਟੋ ਘੱਟ 2.5 ਘੰਟੇ ਉਸ ਮਾਲਕ ਦੀ ਯਾਦ ਵਿੱਚ ਲਾਉਣੇ ਤੇ ਬਾਕੀ ਧਰਮ ਦੀ ਕਿਰਤ ਦਾ ਔਰ ਵੰਡ ਛਕਣ ਤੇ ਨਾਮ ਜਪਣ ਦਾ ਸਨਾਨ ਔਰ ਚੜ੍ਹਦੀ ਕਲਾ ਦਾ ਤੇ ਨਾਮ ਅਭਿਆਸ ਦਾ ਤੇ ਸਰਬੱਤ ਦੇ ਪਾਲੇ ਹਾਂ, ਇਹ ਜਿਹੜੇ ਗੁਰਸਿੱਖੀ ਦੇ ਮੁੱਖ ਸਿਧਾਂਤ ਹੈ, ਇਹਨਾਂ ਉੱਤੇ ਜਦੋਂ ਅਮਲ ਕਰਾਂਗੇ ਫਿਰ ਜੋ ਆਨੰਦ ਦੀ ਪ੍ਰਾਪਤੀ ਹੋਏਗੀ ਉਸ ਨੂੰ ਤੁਸੀਂ ਖੁਦ ਖੁਦ ਆਪ ਹੀ ਅਨੁਭਵ ਕਰੋਗੇ। ਦੂਸਰੇ ਦੇ ਕਹਿਣ ਨਾਲ ਪ੍ਰੇਰਨਾ ਤਾਂ ਮਿਲਦੀ ਹੈ ਪਰ ਜੋ ਆਨੰਦ ਆਪਣੇ ਅਨੁਭਵ ਦੁਆਰਾ ਪ੍ਰਗਟ ਹੁੰਦਾ ਉਹ ਹਰ ਇੱਕ ਵਿਅਕਤੀ ਆਪ ਹੀ ਸਮਝ ਸਕਦਾ। ਗਲਤੀ ਸੋ ਇਸ ਵਾਸਤੇ ਜਿਵੇਂ ਹੁਣ ਮੈਂ ਭੋਜਨ ਖਾਵਾਂਗਾ ਤੇ ਭੋਜਨ ਦਾ ਜੋ ਆਨੰਦ ਮੈਨੂੰ ਮਿਲਿਆ ਉਹਦਾ ਅਨੁਭਵ ਤੁਹਾਨੂੰ ਨਹੀਂ, ਤੁਸੀਂ ਖਾਓਗੇ ਤੇ ਤੁਹਾਨੂੰ ਹੋਏਗਾ, ਮੈਂ ਖਾਵਾਂਗਾ ਤੇ ਮੈਨੂੰ ਹੋਏਗਾ। ਇਸੇ ਤਰ੍ਹਾਂ ਬਾਣੀ ਆਪ ਵੀ ਪੜ੍ਹਦੇ ਹੋ ਤੇ ਉਸ ਪੜ੍ਹਨ ਦਾ ਸੁਣਨ ਦਾ ਆਨੰਦ ਤਾਂ ਹੋਏਗਾ, ਜੋ ਅਨੁਭਵ ਦਾ ਆਨੰਦ ਹੈ ਉਹ ਹਰ ਇੱਕ ਵਿਅਕਤੀ ਨੂੰ ਆਪੋ ਆਪਣਾ ਹੈ। ਉਂਝ ਬਾਣੀ ਪੜ੍ਹਨੀ ਤੇ ਸੁਣਨੀ ਦੋਹਾਂ ਤੋਂ ਲਾਭ ਹੈ, ਪਰ ਜਿਹੜੇ ਕਮਾਈ ਕਰੋਗੇ ਉਹ ਜਿਹੜਾ ਅੰਦਰ ਦਾ ਆਨੰਦ ਆਤਮਾ ਦਾ ਕਰਾਉਣਾ ਨਹੀਂ ਹੈ, ਉਹਦੇ ਵਾਸਤੇ ਤੁਹਾਨੂੰ ਕਦੋਂ ਸਾਰਿਆਂ ਨੂੰ ਆਪੋ ਆਪਣਾ ਅਨੁਭਵ ਪ੍ਰਾਪਤ ਕਰਨਾ ਪਏਗਾ। ਉਹਦੇ ਲਈ ਜੋ ਵੀ ਨਿਯਮ ਉਪਨਿਯਮ ਆ ਉਹ ਸਾਰਿਆਂ ਵਾਸਤੇ ਗੁਰੂ ਮਹਾਰਾਜ ਨੇ ਸਾਂਝੇ ਤੌਰ ਤੇ ਹੀ ਬਖਸ਼ਿਸ਼ ਕੀਤੇ ਹੈ ਤੇ ਉਪਦੇਸ਼ ਵੀ ਸਾਰਿਆਂ ਲਈ ਸਾਂਝਾ ਹੀ ਹੈ ਤੇ ਕਈਆਂ ਨੇ ਉਪਦੇਸ਼ ਜਿਹੜਾ ਉਹ ਵੀ ਜੁਦੇ ਜੁਦੇ ਕੈਟੇਗਰੀਆਂ ਦੇ ਵਿੱਚ ਵੱਡਿਆ ਹੋਇਆ ਤੇ ਉਹਨਾਂ ਨਿਯਮਾਂ ਦੇ ਵਿੱਚ ਹੀ ਉਹ ਗੁਜ਼ਰ ਰਹੇ ਹੈ, ਪਰ ਗੁਰੂ ਮਹਾਰਾਜ ਜੀ ਨੇ ਇਹ ਸਾਰਿਆਂ ਵਾਸਤੇ ਸਭੇ ਸਾਂਝੀ ਵਾਲ ਸਦਾਏ ਕੋਈ ਨਾ ਦਿਸੈ ਬਾਹਰਾ ਜੀ। ਉਹ ਸਾਰੇ ਕਹਿੰਦੇ ਹੈ ਕਿ ਸਾਡਾ ਧਰਮ ਸੈਕੂਲਰ ਆ, ਤੇ ਜੇ ਪੜਚੋਲ ਕਰਕੇ ਦੇਖਿਆ ਜਾਏ ਇਸ ਕਸਵੱਟੀ ਦੇ ਉੱਤੇ ਅਧੂਰਾਪਨ ਚਾਰ ਛੇਰੇ ਮਿਲੇਗਾ। ਤੇ ਜਦੋਂ ਪੂਰਨ ਤੌਰ ਤੇ ਕਸਵੱਟੀ ਲਾ ਕੇ ਪਰਖੀਏ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਸਿਧਾਂਤ ਦਿੱਤਾ ਇਹ ਕਸਵੱਟੀ ਤੇ ਪੂਰਾ ਉਤਰਦਾ ਹੈ। ਇਸ ਵਾਸਤੇ ਐਸਾ ਜੋ ਸਾਰਿਆਂ ਵਾਸਤੇ ਸਾਂਝਾ ਸਰਬ ਜੀਵਾਂ ਦਾ ਕਲਿਆਣਕਾਰੀ ਉਪਦੇਸ਼, ਅਗਰ ਉਸ ਨੂੰ ਪੂਰਨ ਤੌਰ ਤੇ ਗ੍ਰਹਿਣ ਕਰ ਲਿਆ ਜਾਏ ਤੇ ਤੁਸੀਂ ਮਨੁੱਖ ਜਨਮ ਲਿਆ, ਇਹਦੇ ਵਿੱਚ ਹੀ ਸਫਲਤਾ ਮਿਲ ਜਾਏ। ਫਿਰ ਪੁਨਰਜਨਮ ਜਾਂ ਹੋਰ ਸਮੇਂ ਪ੍ਰਾਪਤੀ ਦੀ ਇੱਛਾ ਨਹੀਂ ਰਹੇਗੀ, ਕਿਉਂਕਿ ਮਾਨਸ ਜਨਮ ਇਹ ਬੜੀ ਗੁਰੂ ਦੀ ਕਿਰਪਾ ਨਾਲ ਮਿਲਿਆ ਤੇ ਇਸ ਮਿਲਣੇ ਦਾ ਫਲ ਇਹ ਹੀ ਹੈ ਕਿ ਅਸੀਂ ਆਪਣੀ ਆਤਮਾ ਦਾ ਗਿਆਨ ਪ੍ਰਾਪਤ ਕਰਕੇ ਸੰਤੁਸ਼ਟ ਹੋਈਏ। ਸਦਾ ਵਾਸਤੇ ਜੋ 84 ਲੱਖ ਜੂਨਾਂ ਦਾ ਆਵਾਗਮਨ ਚੱਕਰ ਹੈ, ਜਿਹਦੇ ਵਿੱਚ ਚਿਰੋਕਲੇ ਸਮੇਂ ਤੋਂ ਘੁੰਮਦਾ ਆਇਆ, ਇਸ ਨੂੰ ਮਕਾ ਕਰਕੇ ਪ੍ਰਭੂ ਦੇ ਦੇਸ਼ ਦੇ ਵਾਸੀ ਬਣ ਜਾਈਏ ਤੇ ਸਦਾ ਵਾਸਤੇ ਫਿਰ ਸ਼ਾਂਤ ਹੋ ਜਾਈਏ। ਔਰ ਫਿਰ ਜਿਵੇਂ ਗੁਰੂ ਮਹਾਰਾਜ ਨੇ ਕਿਹਾ, ਬਹੁਤ ਹੰਕਾਰੇ ਆਵੇਂਗੇ, ਫਿਰ ਆਉਣਾ ਜਾਣਾ ਕਾਹਦੇ ਵਾਸਤੇ ਹੋਏਗਾ, ਜਿਹੜੇ ਕਾਰਜ ਵਾਸਤੇ ਆਏ ਸੀ ਉਹ ਤੇ ਕਰ ਲਿਆ, ਉਸ ਤੋਂ ਬਾਅਦ ਤਾਂ ਫਿਰ ਕੋਈ ਅੰਦਾਰਿਆ ਹੀ ਨਹੀਂ ਜਿਹੜਾ ਵਿਖਾਇਆ ਫਿਰਨਾ। ਇਹ ਵੱਡਾ ਮਾਰਗ ਇਹ ਸੀ ਪਰਮੇਸ਼ਵਰ ਦੀ ਪ੍ਰਾਪਤੀ ਦਾ, ਉਹਦੇ ਵਾਸਤੇ ਸਾਧਨ ਜੋ ਮਨੁਸ਼ਿਆਂ ਵਿੱਚ ਹੋ ਸਕਦਾ ਉਹ ਦੁਨੀਆਂ ਦੇ ਵਿੱਚ ਭਾਈ ਸੰਭਵ ਨਹੀਂ। ਤੇ ਜੇ ਫਿਰ ਇਸੇ ਵਿੱਚ ਹੀ ਇਹ ਸਾਧਨ ਸੰਪੰਨ ਹੋਣਾ ਹੈ ਤੇ ਫਿਰ ਮਨੁੱਖ ਜਨਮ ਦੀ ਪਹਿਲਾਂ ਦੁਰਲੱਭਤਾ ਨੂੰ ਸਮਝਣਾ, ਫਿਰ ਆਪਣੇ ਸਮੇਂ ਦਾ ਪੂਰੀ ਸੋਚੀ ਤਿਆਰ ਕਰਨੀ, ਉੱਠਣ ਦਾ ਵੀ ਸਮਾਂ, ਇਸ਼ਨਾਨ ਪਾਣੀ ਦਾ ਵੀ, ਤੇ ਧਿਆਨ ਵਿੱਚ ਬਹਿ ਕੇ ਨਾਮ ਸ਼ਬਦ ਅਭਿਆਸ ਬਾਣੀ ਦਾ ਨਿਤਨੇਮ ਗੁਰੂ ਮਹਾਰਾਜ ਦੇ ਚਰਨਾਂ ਜਾ ਕੇ ਕਥਾ ਕੀਰਤਨ ਦਾ ਸਰਵਣ ਕਰਨਾ, ਸਵੇਰੇ ਸ਼ਾਮ ਗੁਰਬਾਣੀ ਜਾਂ ਗੁਰ ਇਤਿਹਾਸ ਦੀ ਵਿਚਾਰ ਸਰਵਣ ਕਰਨੀ, ਆਪਣੀ ਕਿਰਤ ਵੀ ਤੇ ਬਾਕੀ ਦਸਵੰਧ ਵੀ ਤੇ ਬਾਕੀ ਉਠਦ ਬੈਠ ਸੋਗਤ ਨਾਮ ਇਹ ਵਿਚਾਰ ਵੀ, ਪਰਕਾਰ ਦੇਸ਼ ਕੌਮ ਗੋਗਰੀ ਦੀ ਰੱਖਿਆ ਵਾਸਤੇ ਜੇ ਬਲੀਦਾਨ ਦੇਣਾ ਪਵੇ ਕੁਰਬਾਨੀ, ਉਹਦੇ ਲਈ ਵੀ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਤਤਪਰ ਰਹਿਣਾ, ਪਰਿਵਾਰ ਸਮੂਹ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਦੇ ਸੱਚੇ ਪ੍ਰੀਤਵਾਨ ਬਣਨਾ। ਜਦੋਂ ਇਸ ਤਰ੍ਹਾਂ ਦੀ ਵਿਰਤੀ ਬਣਾਓਗੇ, ਇਹਦਾ ਜਿਹੜਾ ਫਲ ਹੈ ਉਹ ਇਹ ਹੀ ਹੈ ਕਿ ਇੱਕ ਦਿਨ ਸੰਸਾਰ ਨੂੰ ਲਗਾ ਟੁੱਟ ਕੇ ਪਰਮਾਤਮਾ ਨਾਲ ਜੁੜ ਜਾਏਗਾ। ਫਿਰ ਤਾਂ ਜਦੋਂ ਹਰ ਵੇਲੇ ਸੁਰਤੀ ਅਸੀਂ ਪਰਮਾਤਮਾ ਨਾਲ ਜੁੜ ਗਈ ਤੇ ਸੰਸਾਰ ਦਾ ਜੰਮਣਾ ਵਰਨਾ ਕੁਦਰਤੀ ਖਤਮ ਹੈ, ਕਿਉਂਕਿ ਲਗਾਏ ਹੀ ਆ ਜਿਹੜਾ ਮਰੋੜ ਕੇ ਜਨਮ ਮਰਨ ਵਿੱਚ ਲਿਆ ਗਿਆ। ਜਦੋਂ ਕਿਸੇ ਦੇ ਨਾਲ ਕੋਈ ਅਟੈਚਮੈਂਟ ਹੀ ਨਹੀਂ ਮਾਲਕ ਨਾਲ ਹੀ ਹੋਵੇ ਤਾਂ ਫਿਰ ਮਾਲਕ ਦੇ ਦੇਸ਼ ਜਾਓਗੇ, ਜੇ ਦੁਨੀਆਂ ਦੇ ਲੋਕਾਂ ਨਾਲ ਕਰੋਗੇ ਤੇ ਜੰਮ ਕੇ ਮਰ ਕੇ ਫਿਰ ਇਹਨਾਂ ਲੋਕਾਂ ਦੇ ਵਿੱਚ ਫੇਰ ਵਿਚਰਦੇ ਰਹੋਗੇ। ਇਹ ਹੁਣ ਤੁਸੀਂ ਫੈਸਲਾ ਲੈਣਾ ਕਿ ਅਸੀਂ ਵਾਰ ਵਾਰ ਸੰਸਾਰ ਦੇ ਇਸ ਜੰਮਣ ਵਾਲੇ ਚੱਕਰ ਵਿੱਚ ਘੁੰਮਣਾ ਜਾਂ ਇਸ ਚੱਕਰ ਵਿੱਚੋਂ ਨਿਕਲ ਕੇ ਪਰਮਾਤਮਾ ਵਿੱਚ ਅਭੇਦ ਅਵਸਥਾ ਪ੍ਰਾਪਤ ਕਰਨੀ ਹੈ। ਇਹ ਫੈਸਲਾ ਹਰ ਇੱਕ ਦਾ ਆਪੋ ਆਪਣਾ, ਤੇ ਜੇ ਸੰਸਾਰ ਚੱਕਰ ਵਿੱਚ ਘੁੰਮਣਾ ਇਹ ਜ਼ਰੂਰੀ ਨਹੀਂ ਕਿ ਹਰ ਵੇਲੇ ਮਾਨਸ ਜਨਮ ਹੀ ਮਿਲੇਗਾ, ਕਈ ਵਾਰੀ ਫਿਰ ਥੱਲੇ ਦੇ ਜਨਮ ਵੀ ਹੈਗੇ। ਜਿਸ ਮਨੁੱਖ ਜਨਮ ਦੇ ਵਿੱਚ ਹੀ ਸੁਖਾਂ ਵਿੱਚ ਗਲਤਾਨ ਹੋ ਕੇ ਪਰਮਾਤਮਾ ਨੂੰ ਭੁਲਾ ਛੱਡਿਆ, ਤੇ ਜਦੋਂ ਪਸ਼ੂ ਪੰਛੀਆਂ ਕੀੜੇ ਮਕੌੜੇ ਦੀਆਂ ਜੂਨਾਂ 'ਚ ਜਾਓਗੇ ਤੇ ਜੋ ਉਹਨਾਂ ਦੇ ਅੰਦਰ ਦੁੱਖ ਹੈ ਉਹ ਦੇਸ਼ ਨੂੰ ਵੀ ਭੋਗਣੇ ਪੈਣਗੇ। ਕਦ ਕੇਵਲ ਅੱਜ ਦਾ ਮਨੁੱਖ ਇਹਨਾਂ ਦੁਨਿਆਵੀ ਸੁੱਖਾਂ ਦੇ ਵਿੱਚ ਗਲਤਾਨ ਹੋ ਕੇ ਬੋਲ ਗਿਆ ਹੈ, ਪਰਮਾਤਮਾ ਮਨੋਂ ਬਹੁਤੇ ਨਾਸਤਿਕ ਵੀ ਹੋ ਚੁੱਕੇ ਹੈ ਤੇ ਉਹਨਾਂ ਨੇ ਕੋਈ ਗੱਲ ਕਹਿਤੀ ਹੈ ਕਿ ਰੱਬ ਕੋਈ ਆਇਆ ਹੀ ਨਹੀਂ। ਇਸ ਤਰ੍ਹਾਂ ਕਹਿਣ ਨਾਲ ਕੋਈ ਰੱਬ ਉਹਨਾਂ ਤੋਂ ਮਰੇਗਾ ਨਹੀਂ ਕਿ ਜਾਂ ਰੱਬ ਦਾ ਸੰਸਕਾਰ ਜਗ ਬਣਾਉਣ ਦੀ ਕਿਰਿਆ ਨਹੀਂ ਹੋਏਗਾ, ਕਿਉਂਕਿ ਕਿਸੇ ਦੇ ਕਹਿਣ ਨਾਲ ਉਹ ਜੰਮਦਾ ਨਹੀਂ ਤੇ ਨਾ ਮਰਦਾ ਹੀ ਹੈ, ਨਾ ਛੋਟਾ ਵੱਡਾ ਹੁੰਦਾ, ਉਹ ਤਾਂ ਇੱਕ ਰਸ ਹੈ। ਇਹਨਾਂ ਗੱਲਾਂ ਦਾ ਉਹਦੇ ਉੱਤੇ ਕੋਈ ਫਰਕ ਨਹੀਂ ਪੈਂਦਾ, ਉਹ ਆਪਣੀ ਸੱਤਾ ਵਿੱਚ ਆਪ ਹੀ ਲੀਨ ਹੈ, ਕਿਉਂਕਿ ਸਤ ਸਰੂਪ ਹੈ। ਇਸ ਵਾਸਤੇ ਭਾਈ ਅੱਜ ਜੋ ਵਿਚਾਰਧਾਰਾ ਇਹ ਹੈ ਕਿ ਜਦੋਂ ਧਰਮ ਦੇ ਪਾਸੇ ਵੀ ਤੁਰੀਦਾ ਉਦੋਂ ਜਿਹੜੇ ਮਨਮੁੱਖ ਲੋਕ ਆ ਉਹ ਕੋਈ ਨਾ ਕੋਈ ਵਿਘਨ ਜ਼ਰੂਰ ਖੜਾ ਕਰ ਦਿੰਦੇ ਆ। ਇਹ ਨਹੀਂ ਕਿ ਮਾੜਿਆਂ ਲਈ, ਚੰਗਿਆਂ ਲਈ ਵੀ ਵਿਘਨ ਬਣ ਜਾਂਦੇ ਆ। ਮਾੜੇ ਘਬਰਾ ਕੇ ਧਰਮ ਦੀ ਰੇਖਾ ਛੱਡ ਜਾਂਦੇ ਆ, ਜਿਹੜੇ ਦ੍ਰਿੜ ਵਿਅਕਤੀ ਵਾਲੇ ਆ ਉਹ ਤੱਤੀ ਤਵੀ ਆ ਜਾਏ, ਦੇਗ ਤੱਪਦੀ ਆ ਜਾਏ ਉਬਲਦੀ, ਜਾਂ ਸਰਹੰਦ ਨੀਆਂ ਨੀਆਂ, ਜਾਂ ਠੰਡੇ ਬੁਰਜ, ਜਾਂ ਜੰਬੂਰ, ਜਾਂ ਤੇਸੀਆਂ ਖੋਪਰੀਆਂ ਲਾਉਣ ਲਈ, ਜਾਂ ਬੰਦ ਬੰਦ ਕੱਟਣ ਲਈ, ਜਾਂ ਚਰਖੜੀਆਂ, ਕਈ ਤਰ੍ਹਾਂ ਦੇ ਡਰਾਵੇ ਆ ਸਜਾਵਾਂ ਦੇ। ਉਹ ਇਹਨਾਂ ਦੀ ਪਰਵਾਹ ਨਾ ਰੱਖਦੇ ਹੋਏ ਵੋਟੀ ਵੋਟੀ ਦਾ ਹੋ ਜਾਂਦੇ ਆ, ਲੇਕਿਨ ਧਰਮ ਦੇ ਵਿੱਚ ਹੀ ਆਪਣਾ ਆਪ ਕੁਰਬਾਨ ਕਰਦੇ ਆ, ਔਰ ਉਹਨਾਂ ਨੂੰ ਇਹਦੇ ਵਿੱਚ ਮਜ਼ਾ ਵੀ ਬੜਾ ਹੈ। ਕਦੇ ਕੇਵਲ ਜੋ ਸ਼ਹੀਦ ਨੂੰ ਸ਼ਹੀਦੀ ਵਿੱਚ ਆਨੰਦ ਆ, ਮਰੀਦ ਨੂੰ ਮਰੀਦੀ ਵਿੱਚ ਆਨੰਦ ਆ, ਤੇ ਜਿਹੜੇ ਸ਼ਹੀਦਾਂ ਦੇ ਜ਼ੁਲਮ ਕਰਨ ਵਾਲੇ ਆ ਉਹਨਾਂ ਨੂੰ ਉਹਨਾਂ ਦੁਆਰਾ ਮਾਰਨ ਤੋਂ ਬਾਅਦ ਵੀ ਸ਼ਾਂਤੀ ਨਹੀਂ। ਕਿੰਨੇ ਅਗਰ ਉਹ ਮਾਰ ਦੇਣਗੇ, ਕਤਾਰ ਲੰਮੀ ਬਣਦੀ ਜਾਂਦੀ, ਮਾਰਦੇ ਮਾਰਦੇ ਮਰ ਜਾਂਦੇ ਆ। ਮੈਨੂੰ ਤੇਰੀ ਦਾਤਰੀ ਅਸੀਂ ਮੈਨੂੰ ਕੇ ਸੋਏ, ਜਿਉਂ ਜਿਉਂ ਮੈਨੂੰ ਬੜਦਾ ਅਸੀਂ ਡੂਣ ਸਵਾਏ ਹੋਏ। ਸੋ ਐਸਾ ਹੈ ਤੇ ਇਸੇ ਤਰ੍ਹਾਂ ਹੁਣ ਭਾਈ ਸੁਵੇਗ ਸਿੰਘ ਸ਼ਿਵਾਜ ਸਿੰਘ ਚਰਕੜੀ ਦਾ ਡਰ ਲਗਾਇਆ ਗਿਆ ਸੀ ਤੇ ਉਹਨਾਂ ਨੇ ਫਿਰ ਬਚਨ ਕਹੇ ਸੀ, ਧੰਨ ਘੜੀ ਧੰਨ ਚਰਖੜੀ ਧੰਨ ਅਦਲਤ ਮਾਰਾ, ਧਰਮ ਏਕ ਸੇ ਵਾਰਨਾ ਜੇ ਗੁਰ ਕਹਿ ਹਮਾਰਾ। ਤੁਹਾਡਾ ਨਿਆਂ ਵੀ ਧੰਨ ਹੈ ਤੇ ਨਿਰਦੋਸ਼ੀਆਂ ਦੇ ਹੁਕਮ ਜਾਣਦੇ, ਤੇ ਘੜੀ ਵੀ ਧੰਨਤਾ ਯੋਗ ਹੈ ਸਾਡੇ ਲਈ, ਇਹ ਚਰਖੜੀ ਵੀ ਧੰਨ ਹੈ ਜਿਹਦੇ ਦੁਆਰਾ ਸਾਡੀ ਸਿੱਖੀ ਦੀ ਪਲਕ ਹੁੰਦੀ ਤੇ ਅਸੀਂ ਪੂਰੇ ਉਤਰ ਰਹੇ ਹਾਂ, ਤੇ ਤੁਹਾਡਾ ਨਿਆਂ ਵੀ ਧੰਨ ਹੈ ਕਿ ਨਿਰਦੋਸ਼ ਬੰਦਿਆਂ ਤੇ ਇਤਨਾ ਜ਼ੁਲਮ ਕਰ ਰਹੇ ਹੋ। ਪਰ ਕਹਿੰਦੇ ਅਸੀਂ ਇਹਤੋਂ ਘਬਰਾਵਾਂਗੇ ਨਹੀਂ, ਧਰਮ ਨੇ ਹੇਤ ਸਿਰ ਵਾਰਨਾ, ਇਹਦਾ ਧਰਮ ਵਾਸਤੇ ਸਿਰ ਲਾਉਣਾ। ਜੇ ਗੁਰ ਕਰੇ ਮਹਾਰਾਜ ਸਾਡਾ ਗੁਰੂ ਇਹ ਬਚਨ ਕਹਿ ਰਿਹਾ, ਇਹ ਤਾਂ ਹੈ ਸਿੱਖ ਦਾ ਆਦਰਸ਼ ਜੀਵਨ। ਤੇ ਜੇ ਮਰੀਦ ਦਾ ਜੀਵਨ ਭਾਣਾ, ਭਾਈ ਨੈਣਾ ਜੀ ਦਾ, ਬਾਬਾ ਮੰਝ ਬਹਿਲੋ ਸਾਹਿਬ ਦਾ, ਇਹਨਾਂ ਦੇ ਜੀਵਨ ਬਾਅਦ ਲੈਣੇ ਹੋਰ ਵੀ ਬੇਅੰਤ ਹੈ, ਉਹ ਇਤਿਹਾਸ ਆਪ ਪੜ੍ਹੋ, ਉਹਨਾਂ ਬਾਰੇ ਤੁਹਾਨੂੰ ਪਤਾ ਲੱਗ ਜਾਏਗਾ। ਬੀਬੀਆਂ ਮਾਤਾ ਭਾਨੀ ਦਾ ਜੀਵਨ ਪੜ੍ਹ ਕੇ ਦੇਖ ਲੈਣ, ਰਜ ਕੇ ਉਹ ਰੋਸ ਤੇ ਮਰੀਦੀ ਕਿਵੇਂ ਕੀਤੀ ਹੈ, ਸ਼ਹੀਦੀ ਕਿਵੇਂ, ਇਹ ਮਿਸਾਲਾਂ ਸਾਰੀਆਂ ਹੀ ਮਹਾਰਾਜ ਨੇ ਪ੍ਰੈਕਟੀਕਲੀ ਰੂਪ ਕਰਕੇ ਦਿਖਾਈਆਂ, ਕੋਈ ਗਲੀ ਵਰਤੀ ਨਹੀਂ। ਔਰ ਸਿੱਖ ਕੌਮ ਦੀ ਗਿਣਤੀ ਸਾਰੇ ਸੰਸਾਰ ਨਾਲੋਂ ਥੋੜ੍ਹੀ ਹੈ, ਉਹ ਵੀ ਇੱਕ ਜਗ੍ਹਾ ਨਹੀਂ, ਸਾਰੇ ਵਿਸ਼ਵ ਵਿੱਚ ਖਿਲਰੀ ਹੋਈ। ਤੇ ਜੇ ਸਿੱਖਾਂ ਦੇ ਮਰੀਦ ਜਾਂ ਸ਼ਹੀਦ ਜਾਂ ਪਰਉਪਕਾਰੀ ਕੁਰਬਾਨੀ ਵਾਲੇ ਦਾਨੀ ਡਾਕਟਰ ਬਿਲਾਸਪੁਰ ਅੰਗੀਅਰ ਕਿਸੇ ਪਾਸੇ ਵੀ ਕਰਜੋ, ਧਰਮ ਸਥਾਨ ਨਿਸ਼ਾਨ ਲੰਗਰ ਦੀਵਾਨ, ਇਹ ਛੋਟੀ ਜਿਹੀ ਕੌਮ ਦਾ ਬਲੜਾ, ਸਾਰੀ ਦੁਨੀਆਂ ਦੀਆਂ ਨੇਕੀਆਂ ਇੱਕ ਪਾਸੇ ਇਕੱਠੀਆਂ ਕਰੀਏ ਫਿਰ ਵੀ ਭਾਰਾ ਹੈ। ਕਿਉਂਕਿ ਇਹਨਾਂ ਦਾ ਗੁਰੂ ਡਾਟਾ ਸਮਰੱਥ ਗੁਰੂ ਸਿਰਹੱਥ ਕਰਿਓ, ਇਹ ਪੰਥ ਜਿਹੜੇ ਆਪਣੀ ਇੱਛਾ ਚ ਪੈਦਾ ਨਹੀਂ ਕੀਤਾ, ਬਾਕੀ ਲੋਕਾਂ ਨੇ ਆਪਣੀ ਇੱਛਾ ਚ ਬੜਾ ਕੁਝ ਕੀਤਾ। ਤੇ ਮਹਾਰਾਜ ਕਹਿੰਦੇ ਸਾਨੂੰ ਵੀ ਹੁਕਮ ਹੋਇਆ ਸੀ ਤੇ ਅਸੀਂ ਦੋਵੇਂ ਹੱਥ ਜੋੜ ਕੇ ਕਲੋ ਹੈ ਤੇ ਬਚਨ ਕੀਤਾ ਠਾਠ ਭਇਓ ਮੈਂ ਜੋਰ ਕਰ ਬਚਨ ਖਾਸ ਨਿਆਏ ਪੰਥ ਚਲੇ ਤਬ ਜਗ ਨੂੰ ਜਗ ਤੁਮ ਕਰੋ ਸਹਾਇ। ਬਾਕੀ ਇਹਨਾਂ ਦਾ ਆਪਣੀ ਚਤਰਾਈ ਨਾਲ ਕੋਸ਼ਿਸ਼ ਕੀਤੀ, ਕਹਿੰਦੇ ਤੇਰੀ ਸਹਿਤ ਜੇ ਕੋਈ ਜਿੱਤ ਹੋਈ ਹੈ ਤੇ ਉੱਥੇ ਡੀਂਗ ਨੀ ਮਾਰੀ, ਭੰਗੜੇ ਨੀ ਪਾਏ, ਉੱਥੇ ਕਿਹਾ ਭਈ ਜੀਤ ਮੇਰੀ ਕਿਰਪਾ ਕਾਲ ਤੇਰੀ, ਉੱਥੇ ਵੀ ਉਹਦਾ ਧੰਨਵਾਦ ਹੈ, ਕੋਈ ਹਉਮੈ ਨੀ ਕੀਤੀ। ਸੋ ਇਸ ਕਰਕੇ ਐਸਾ ਸਰਵੋਤਮ ਸ਼੍ਰੋਮਣੀ ਤੇ ਖਾਲਸਾ ਪੰਥ ਅਭੇਦ ਰੂਪੀ, ਕਿਸੇ ਨੇ ਕਿਹਾ ਮੇਰੀਆਂ ਇਹ ਭੇਡਾਂ ਆ ਜਾਂ ਕੁਛ ਹੈ, ਪਰ ਗੁਰੂ ਮਹਾਰਾਜ ਨੇ ਕਿਹਾ ਨਹੀਂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਅੰਦਰੋਂ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਭੇਦਤਾ ਜਿਹੜੀ ਹੈ ਬਖਸ਼ਿਸ਼ ਕੀਤੀ ਹੈ ਔਰ ਪੰਥਕ ਸ਼ਕਤੀ ਖਾਲਸੇ ਨੂੰ ਦਿੱਤੀ ਹੈ ਕਿ ਜਿਹੜੀ ਅਧਿਆਤਮਕ ਹੈ ਉਹ ਗੁਰਬਾਣੀ ਦੇ ਅੰਦਰ ਰੱਖੀ ਹੋਈ। ਗੱਜ ਕੇ ਬੋਲੋ ਇਹ ਬਿਆਨ ਨਹੀਂ ਲਾਇਆ ਕਿ ਗੁਰੂ ਗ੍ਰੰਥ ਸਾਹਿਬ ਭਈ ਮੇਰੇ ਸਿੱਖਾਂ ਵਾਸਤੇ ਹੀ ਹੈ ਜਾਂ ਮੇਰੇ ਜਿਹੜੇ ਅਸਥਾਨ ਆ ਇਹਨਾਂ ਵਾਸਤੇ ਹੀ ਹੈ, ਕਈਆਂ ਨੇ ਬਿਆਨ ਲਾਏ ਹੈ ਉਹ ਦੂਜੇ ਵਾਸਤੇ ਬੜੀ ਪਤੀ ਸ਼ਬਦਾਵਲੀ ਦਾ ਵੀ ਪ੍ਰਯੋਗ ਕਰਦੇ ਹੈ, ਪਰ ਇੱਥੇ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਤੋਂ ਵਰਨਾ ਕੋ ਸੰਜ ਪੰਗਤ ਔਰ ਸੰਗਤ ਵਿੱਚ ਵੀ ਅਭੇਦਤਾ ਦਰਸਾਈ ਹੈ। ਹੁਣ ਸਨਾਤਨੀਆਂ ਵਿੱਚ ਹੈ ਕਿ ਜੰਜੂ ਆਦਿਕ ਗਾਇਤਰੀ ਜਾਂ ਵੇਦ ਦਾ ਪੜ੍ਹਨਾ ਤੇ ਰਵਨ ਆਦਿਕ ਜਾਂ ਯਗ ਆਦਿਕ ਜਾਂ ਕਿਸੇ ਵਿਸ਼ੇਸ਼ ਦੇਵਤੇ ਦੀ ਪੂਜਾ ਕਲਾ ਖਰਾਦਾਂ ਦਾ ਪਿੱਤਰਾਂ ਦਾ ਇਹ ਅਧਿਕਾਰ ਜੋ ਇਹ ਬ੍ਰਾਹਮਣ ਤੱਕ ਸੀਮਿਤ ਕੀਤਾ ਗਿਆ ਤੇ ਫਿਰ ਜੰਜੂ ਜਿਹੜਾ ਉਹ ਵਰਨਾ ਵਿੱਚ ਵੰਡਿਆ ਗਿਆ ਬ੍ਰਾਹਮਣ ਦਾ ਜੀ ਛੇ ਤੰਦ ਦਾ, ਕਤਰੀ ਦਾ ਚਾਰ ਦਾ ਤੇ ਵੈਸ਼ ਦਾ ਦੋ ਜੰਤਿਆਂ ਦਾ ਤੇ ਸ਼ੂਦਰ ਵਾਸਤੇ ਤੇ ਇਸਤਰੀ ਲਈ ਜੰਜੂ ਪਾਉਣ ਦੀ ਇਜਾਜ਼ਤ। ਸ਼ੂਦਰ ਵਾਸਤੇ ਸਿਰਫ ਦੂਏ ਦੀ ਖਿਦਮਤ ਹੀ ਕਰੇ, ਬ੍ਰਾਹਮਣ ਵੇਦ ਪੜ੍ਹ ਪੜ੍ਹਾ ਸਕਦਾ, ਜਗ ਕਰ ਕਰਾ ਸਕਦਾ, ਦਾਨ ਦੇ ਲੈ ਸਕਦਾ, ਖੱਤਰੀ ਜਗ ਵੇਦ ਦਾਨ ਯੁੱਧ ਵੈਸ਼ ਖੇਤੀ ਗਊਆਂ ਦਾ ਪਾਲਣ ਔਰ ਵਪਾਰ ਤੇ ਸ਼ੂਦਰ ਤਿੰਨਾਂ ਵਰਣਾਂ ਦੀ ਮਜ਼ਦੂਰੀ ਕਰੇ। ਕਦੀ ਬੋਲੋ ਤੇ ਵੈਸੇ ਕੀਤਾ ਕਿ ਬ੍ਰਾਹਮਣ ਬ੍ਰਹਮਾ ਦੇ ਮੁੱਖ ਵਿੱਚੋਂ ਖੱਤਰੀ ਬਾਂਹ ਚੋਂ ਤੇ ਵੈਸ਼ ਢਿੱਡ ਚੋਂ ਤੇ ਸ਼ੂਦਰ ਪੈਰਾਂ ਚੋਂ, ਮੈਂ ਕਿਹਾ ਜਦੋਂ ਮੱਥਾ ਟੇਕ ਗਏ ਪੈਰਾਂ ਚੋਂ ਤੇ ਸ਼ੂਦਰ ਤੇ ਭਾਈ ਮੱਥਾ ਟੇਕਣ ਯੋਗ ਹੋਇਆ ਜਿਹੜਾ ਸਭ ਦੀ ਸੇਵਾ ਕਰਨਾ, ਪਰ ਐਸਾ ਨਹੀਂ, ਬਹੁਤ ਨਬਰ ਦਾ ਬੀਜ ਬੀਜਿਆ ਗਿਆ। ਫਿਰ ਗਾਇਤਰੀ ਮੰਤਰ ਜਾਂ ਵੇਦ ਜਿਸ ਤਰ੍ਹਾਂ ਇਸਤਰੀਆਂ ਸ਼ੂਦਰਾਂ ਵਾਸਤੇ ਸੰਕੇਤ ਸਨ, ਰੁਕਾਵਟਾਂ ਸਨ, ਇਸ ਤਰ੍ਹਾਂ ਗੁਆਂਢੀ ਹੋਰ ਵੀ ਧਰਮ ਹੈ ਉਹਨਾਂ ਵਿੱਚ ਵੀ ਉਹਨਾਂ ਦੇ ਧਰਮ ਸਥਾਨਾਂ ਤੇ ਸਿਰਫ ਮਨੁੱਖਾਂ ਵਾਸਤੇ ਆਪਣਾ ਕੋਈ ਪਾਠ ਪੂਜਾ ਕਰਨ ਦਾ ਤੇ ਜਨਾਨੀਆਂ ਵਾਸਤੇ ਪਾਬੰਦੀ ਹੈ ਤੇ ਗੈਰ ਧਰਮ ਵਾਲਿਆਂ ਦੇ ਵੀ ਸ਼ਾਮਿਲ ਹੋਣ ਵਿੱਚ ਪਾਬੰਦੀ ਹੈ ਤੇ ਸੰਗਤ ਪੰਗਤ ਦੇ ਵਿੱਚ ਵੀ। ਇੱਕੋ ਇੱਕ ਦੁਨੀਆਂ ਤੇ ਸਰਵੋਤਮ ਧਰਮ ਆ ਜਿਸ ਨੇ ਇਹ ਦਿਸ਼ਾ ਦਿੱਤੀ ਹੈ ਕਿ ਰਾਣਾ ਰੰਗ ਬਰਾਬਰੀ ਤੈਰੀ ਪਵਣਾ ਜਗ ਵਰਤਾਇਆ, ਜਿਹੜੇ ਪੰਜ ਕਕਾਰ ਸਿੰਘ ਨੂੰ ਮਿਲੇ ਹੈ ਉਹ ਹੋਏ ਸਿੰਘਣੀ, ਜੋ ਪੰਜ ਰਹਿਤਾਂ ਸਿੰਘ ਵਾਸਤੇ ਹੈ ਉਹ ਹੋਏ ਬੀਬੀ ਲਈ, ਜੋ ਬਜਰ ਰਹਿਤਾਂ ਬਚਣ ਵਾਸਤੇ ਸਿੰਘ ਨੂੰ ਹੈ ਉਹ ਹੋਈ ਮਾਤਾ ਸ਼੍ਰੀ ਰਾਮ ਵਾਸਤੇ, ਜੋ ਪੰਜ ਬਾਣੀਆਂ ਦਾ ਨਿਤਨੇਮ ਸਿੰਘ ਵਾਸਤੇ ਹੈ ਉਹ ਹੋਈ ਸਿੰਘਣੀਆਂ ਵਾਸਤੇ। ਤੇ ਇਸੇ ਤਰ੍ਹਾਂ ਸੰਗਤ ਵਿੱਚ ਤੇ ਪੰਗਤ ਵਿੱਚ ਬੈਠਣ ਦਾ ਅਧਿਕਾਰ ਵੀ ਸਮਾਨਾਂਤਰ ਦਿੱਤਾ ਗਿਆ ਤੇ ਜੋ ਗੁਰੂ ਇਸ਼ਟ ਹੈ ਅਕਾਲ ਪੁਰਖ ਉਹਦੀ ਪੂਜਾ ਵੀ ਸਾਰਿਆਂ ਵਾਸਤੇ ਸਾਂਝੀ ਹੈ। ਇਹ ਨਹੀਂ ਕਿਹਾ ਤਾਂ ਅਕਾਲ ਦੀ ਪੂਜਾ ਸਿੰਘ ਲਈ ਹੈ ਮਾਈ ਵਾਸਤੇ ਜਾਂ ਕਿਸੇ ਗੈਰ ਜਾਤੀ ਲਈ ਪੂਜਾ ਅਕਾਲ ਦੀ ਪਰਚਾ ਚੌਕੀਦਾਰ ਅਕਾਲ ਸੇਵਾ ਇਹ ਬਚਨ ਵੀ ਸਾਰਿਆਂ ਲਈ ਸਾਂਝੇ ਫਿਰ ਕਿਸੇ ਪਾਸੇ ਸੁਨਤ ਕਰਕੇ ਧਰਮ ਨੂੰ ਅਪਣਾਇਆ ਗਿਆ ਤੇ ਕਬੀਰ ਸਾਹਿਬ ਕਹਿੰਦੇ ਫਿਰ ਜੋ ਇਸਤਰੀ ਹੈ ਇਹਦੇ ਵਾਸਤੇ ਕਿਹੜਾ ਫਤਵਾ ਲਾਗੂ ਹੋਏਗਾ। ਅੱਜ ਕਈ ਸਾਡੇ ਵੀ ਬੱਚੇ ਜਿਹੜੇ ਹੈ ਉਹ ਸੰਗ ਦੇ ਪ੍ਰਭਾਵ ਥੱਲੇ ਆ ਕੇ ਇਹ ਸਰਬ ਸਾਂਝਾ ਜਨ ਸਾਰੀ ਮਨੁੱਖਤਾ ਦਾ ਕਲਿਆਣਕਾਰੀ ਜਿਹੜਾ ਧਰਮ ਨੂੰ ਤਿਆਗ ਕੇ ਆਪਣੇ ਧਰਮ ਨੂੰ ਤਬਦੀਲ ਕਰਕੇ ਕੁਝ ਪ੍ਰਾਪਤ ਕਰਨਾ ਚਾਹੁੰਦੇ ਆ ਉਹ ਇਸ ਤਰ੍ਹਾਂ ਜਿਵੇਂ ਸਮੁੰਦਰ ਛੱਡ ਕੇ ਕੋਈ ਛੱਪੜੀ ਚ ਹੱਥ ਮਾਰਦਾ ਫਿਰ ਕਬੀਰ ਸਾਹਿਬ ਦਾ ਇੱਕੋ ਹੀ ਸਰੋਪ ਚੇਤੇ ਰੱਖੋ ਤੇ ਬਹੁਤ ਵੱਡੀ ਗੱਲ ਹੋਏਗੀ। ਕਬੀਰ ਸਮੁੰਦਰ ਨਾ ਛਾੜੀ ਜੋ ਖਾਰੋ ਪੋਖਰ ਪੋਖਰ ਢੂੰਡਦੇ ਭਲੋ ਨਾ ਕਹਿ ਕੋਈ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਿਆ ਨਹੀਂ ਦੂਰੇ। ਇਹ ਕਿਉਂ ਟੁੱਟ ਰਹੇ ਹੈ? ਤੁਸੀਂ ਸੰਗਤ ਨਹੀਂ ਕਰਦੇ ਚੰਗੇ ਪੁਰਸ਼ਾਂ ਦੀ ਵਿਦਵਾਨਾਂ ਦੀ ਤੇ ਗੁਰਬਾਣੀ ਦੇ ਬੋਧ ਤੋਂ ਅਣਜਾਣ ਹੋਣ ਦੇ ਕਾਰਨ ਦੂਜੀਆਂ ਪਰੰਪਰਾ ਵਾਲੇ ਜਿਹੜੇ ਲੋਕ ਹੈ ਉਹ ਤੁਹਾਨੂੰ ਆਪਣੀਆਂ ਪੁੱਠੀਆਂ ਸਿੱਧੀਆਂ ਗੱਲਾਂ ਨਾਲ ਪ੍ਰਭਾਵਿਤ ਕਰਕੇ ਸਿੱਖੀ ਸਿਧਾਂਤਾਂ ਤੋਂ ਤੋੜ ਰਹੇ ਹੈ। ਜੋ ਵੀ ਸਿੱਖ ਧਰਮ ਨਾਲ ਸੰਬੰਧਿਤ ਇਤਿਹਾਸ ਹੈ ਤਕਰੀਬਨ ਦਾਸ ਨੂੰ ਮਹਾਂਪੁਰਸ਼ਾਂ ਨੇ ਸਾਰੇ ਦ੍ਰਿਸ਼ਟੀ ਗੋਚਰ ਕਰਾਏ ਹੈ ਉਹਨਾਂ ਤੋਂ ਕੋਈ ਦ੍ਰਿਸ਼ਟਾਂਤ ਨਹੀਂ ਮਿਲਿਆ ਕਿ ਜਿਹੜਾ ਗੁਰੂ ਮਹਾਰਾਜ ਦਾ ਸਿੱਖ ਬਣਿਆ ਹੋਵੇ ਉਸਨੇ ਆਪਣੇ ਧਰਮ ਵਿੱਚ ਕਦੀ ਗਿਰਾਵਟ ਲਿਆਉਂਦੀ। ਅੱਜ ਕਿਉਂ? ਉਹ ਕਾਰਨ ਇਹ ਹੈ ਕਿ ਪੁਰਾਤਨ ਗੁਰਸਿੱਖਾਂ ਵਾਲੇ ਅਸੂਲ ਅਸੀਂ ਛੱਡ ਰਹੇ ਹਾਂ। ਨਾ ਤਾਂ ਗੁਰੂ ਮਹਾਰਾਜ ਚ, ਨਾ ਗੁਰਬਾਣੀ ਚ, ਨਾ ਗੁਰੂ ਦੇ ਨਿਸ਼ਾਨਾ ਧਾਮਾਂ ਚ, ਉੱਥੇ ਕਮੀ ਵੱਡੀ ਆਈ ਹੈ ਸਾਡੇ ਵਿੱਚ ਆ ਗਈ। ਅਸੀਂ ਮਾਤਾ ਭਰਸ ਬਣ ਗਏ, ਮਟੀਰੀਅਲ ਜਿਸਮ ਦਾ ਜੋ ਗਿਆ ਇਹ ਪ੍ਰਭਾਵ ਥੱਲੇ ਆ ਕੇ ਔਰ ਅਨੁਮਤੀਆਂ ਵਿੱਚ ਬਹਿਣੇ ਹਾਂ। ਅੰਮ੍ਰਿਤ ਛੱਕ ਕੇ ਵੀ ਅਨੁਮਤੀਆਂ ਮਨਮੁੱਖਾਂ ਸਾਧਕਾਂ ਦੀ ਸੰਗਤ ਬਹਿਨੇ ਔਰ ਉਹਨਾਂ ਨੂੰ ਖਾਂਦੇ ਪੀਂਦੇ ਹਾਂ ਜਿਹਦੇ ਕਾਰਨ ਗਿਰਾਵਟ ਆ ਰਹੀ। ਇਹ ਆਪਣੇ ਸਿਧਾਂਤ ਵਿੱਚ ਪਰਪੱਕ ਹੋ ਕੇ ਚੱਲੀਏ ਕਿ ਦੁਨੀਆਂ ਦੀ ਕੋਈ ਸ਼ਕਤੀ ਨੇ ਤੇ ਕੀ ਸਿੱਖ ਨੂੰ ਭਰਮਾਉਣਾ, ਸਵਰਗ ਦੇ ਦੇਵਤੇ ਵੀ ਨਹੀਂ ਭਰਮਾ ਸਕਣਗੇ। ਗੱਜ ਕੇ ਬੋਲੋ, ਦੁਨੀਆਂ ਦਾ ਕੋਈ ਪ੍ਰਲੋਭਨ। ਅੱਗੇ ਵੀ ਇੱਕ ਦਿਨ ਵਚਨ ਕੀਤਾ ਸੀ ਕਿ ਸੂਬੇ ਨੇ ਪੁੱਛਿਆ ਕਿ ਮੈਂ ਸਿੱਖਾਂ ਦਾ ਬੀਜ ਨਾਸ ਕਰਤਾ, ਕੋਈ ਸਿੱਖ ਨਹੀਂ ਰਿਹਾ। ਇਹ ਜਿਹੜੇ ਜੰਡਿਆਲੀਏ ਸੀ ਇਹ ਬਹੁਤੇ ਝੋਲੀ ਚੱਕ ਸਨ। ਕਹਿਣ ਲੱਗੇ ਜੀ ਲਾਹੌਰ ਚ ਸਿੱਖ ਹੈਗੇ, ਪਤਾ ਕਿਵੇਂ ਲੱਗੂ? ਕਹਿੰਦੇ 3 ਵਜੇ ਗਸ਼ਤ ਕਰਾਈ ਹੈ ਫੌਜ ਤੋਂ, ਜਿੱਥੋਂ ਪਾਣੀ ਭੜ ਹੁੰਦੀ ਉਹ ਇਸ਼ਨਾਨ ਦੇ ਡੋਰ ਖੜਕਦਾ, ਉਹ ਪਤਾ ਵੀ ਉਹ ਸਿੱਖ ਦਾ ਘਰ ਹੈ। ਤੜਕੇ ਉੱਠਣ ਦਾ ਆਵਾਜ਼ੇ ਰਵਾਜੇ ਨਾ ਚਾਹ, ਤੜਕੇ ਇਸ਼ਨਾਨ ਦਾ, ਬਾਕੀਆਂ ਦੇ ਜਨਾਬ ਦੀ ਪਾਬੰਦੀ ਨਹੀਂ। ਕਿਸੇ ਗੋਡੇ ਗਿੱਟੇ ਧੋ ਲੈ ਪੂਰਾ ਇਸ਼ਨਾਨ, ਇੱਧਰ ਹੀ ਹੈ ਗੁਰਮੁਖ ਨਾਮ ਦਾ ਇਸ਼ਨਾਨ ਕਰ, ਇਸ਼ਨਾਨ ਸਿਮਰ ਪੂਰਾ ਆਪਣਾ ਮੰਤਰ ਭਰੇ ਅਰੋਗਾ ਗੁਰ ਸਤਿਗੁਰ ਦਾ ਜੋ ਸਿੱਖ ਰਾਏ ਤੋਂ ਭਰ ਕੇ ਉੱਠਾ, ਨਾਮ ਫਿਰਿਆ ਹੋਇਆ ਸ਼ਬਦ ਬਾਜ ਲੈਣਾ ਕੀ ਵੀ ਸਾਰੀ ਪਰਿਭਾਸ਼ਾ ਇਹਦੇ ਵਿੱਚ ਰੱਖੀ ਹੋਈ ਹੈ। ਸੋ ਸਾਧ ਸੰਗਤ ਜੀ ਫੌਜ ਆ ਗਈ ਬਾਜ਼ਾਰਾਂ ਗਲੀਆਂ ਮਾਲਿਆਂ ਗਸ਼ਤ ਕਰ ਰਹੀ। ਇੱਕ ਘਰੋਂ ਆਵਾਜ਼ ਆ ਰਹੀ ਸੀ ਹੁਕਮੀ ਹੋਵਣ ਆਕਾਰ, ਹੁਕਮ ਨਾ ਕਰਿਆ ਜਲ ਦਰਵਾਜ਼ਾ ਖੜਕਾਇਆ ਤੂੰ ਬੀਬੀ ਪਾਠ ਕਰਦੀ ਤੇ 4 ਸਾਲ ਦਾ ਬੱਚਾ ਇਹ ਕਿਹਦਾ ਘਰ ਹੈ? ਇਹ ਜੀ 10 ਪਾਤਸ਼ਾਹ ਦੇ ਸਿੰਘ ਦਾ ਘਰ ਹੈ। ਅੱਛਾ, ਸਿੰਘ ਮੌਜੂਦ ਹੈ? ਸੂਬੇ ਨੇ ਤਾਂ ਬੀਜ ਨਾਸ ਕਰਤਾ। ਕਹਿੰਦੇ ਜੀ ਮੌਜੂਦ ਹੈ। 13 ਸਿੰਘ ਕਿੱਥੇ ਹੈ? ਕਹਿੰਦੇ ਉਹ ਵੀ ਤੁਸੀਂ ਸ਼ਹੀਦ ਕਰਤਾ। ਕਹਿੰਦੇ ਬੱਚਾ ਕਿਹਦਾ? ਕਹਿੰਦੇ ਸਿੰਘ ਦਾ। ਕਹਿੰਦੇ ਇਹਨੂੰ ਤਾਂ ਅਸੀਂ ਲੈ ਜਾਣਗੇ ਕੱਲ ਨੂੰ ਵੱਡਾ ਹੋ ਕੇ ਫੇਰ ਇਸ ਤਰ੍ਹਾਂ, ਤੇ ਮਾਈ ਤੇ ਅਸੀਂ ਹੱਥ ਨਹੀਂ ਚੁੱਕਦੇ। ਤੂੰ ਇਹ ਕਹਿ ਦੇ ਕਿ ਸਿੱਖ ਦਾ ਬੱਚਾ ਨਹੀਂ ਅਸੀਂ ਛੱਡ ਜਾਂਦੇ। ਉਹ ਕਹਿੰਦੇ ਮੈਂ ਇਹ ਨਹੀਂ ਕਹਿਣਾ ਇਹ ਸਿੰਘ ਦਾ ਬੱਚਾ ਨਹੀਂ, ਭਾਵੇਂ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿਓ, ਮੈਂ ਇਹ ਕਹਾਂਗੀ ਇਹ ਗੁਰੂ ਗੋਬਿੰਦ ਸਿੰਘ ਦਾ ਬੱਚਾ ਹੈ। ਇਹ ਤਾਂ ਬੀਬੀਆਂ ਦੀ ਦ੍ਰਿੜਤਾ ਸੀ ਤੇ ਹੁਣ ਤੁਸੀਂ ਆਪਣੇ ਝਾਤ ਮਾਰ ਕੇ ਵੇਖੋ ਤੁਸੀਂ ਤੇ ਤੁਹਾਡੇ ਬੱਚੇ ਬੱਚੀਆਂ ਸਿੱਖੀ ਦੇ ਸਿਧਾਂਤ ਵਿੱਚ ਕਿੰਨੇ ਕੁ ਪਰਪੱਕ ਹਨ, ਕਿੰਨੇ ਕੱਚੇ ਹਨ। ਅੱਜ ਦਾ ਸਿੱਖ ਰੋਮਾਂ ਦੀ ਬੇਅਦਬੀ ਧੜਾਧੜ ਕਰ ਰਿਹਾ, ਫੈਸ਼ਨ ਪ੍ਰਸਤੀ ਦੇ ਅਧੀਨ ਹੋ ਕੇ। ਮਹਾਰਾਜ ਕਹਿੰਦੇ ਮੇਰੀ ਸਿਰ ਪਰ ਮੋਹਰ ਰੱਖੀ ਹੈ, ਇਹ ਕੇਸ ਦਾੜਾ ਗੁਰੂ ਦੀ ਮੋਹਰ ਛਾਪ ਹੈ। ਗੱਜ ਕੇ ਬੋਲੋ ਸਤਿਨਾਮ। ਇਹ ਸਿੱਖੀ ਦੀ ਨਿਸ਼ਾਨੀ ਨਿਸ਼ਾਨੇ ਸਿੱਖੀ ਈ ਪੰਜ ਹਰ ਪਕਾਵ, ਹਰ ਵੇਦਨਾ ਵਾਸ਼ ਈ ਪੰਜ ਮੁਆਵ, ਕੜਾ ਕਾਰ ਦੋ ਕਛ ਕੰਘੇ ਬਿਨਾ, ਹਸਤ ਕੇਸ ਹੇਜ ਜੁਮਲੇ ਨਿਸ਼ਾਨ। ਸਿੱਖ ਨੂੰ ਦਸਤਾਰ ਉਤਾਰ ਉਤਾਰ ਦਿੱਤੀ ਹੈ, ਦਸਤਾਰ ਨਹੀਂ ਰਹੀ। ਉਹਦਾ ਬੋਲਣਾ ਤਿਲਾ ਗੁਰਮਤ ਅਨੁਸਾਰ ਨਹੀਂ, ਉਹਦਾ ਚਲਣਾ ਤਿਰਨਾ ਗੁਰਮਤ ਅਨੁਸਾਰ ਨਹੀਂ, ਤੇ ਸਿੱਖੀ ਕਿੱਥੇ ਰਹੇਗੀ? ਸਿੱਖ ਕਦੋਂ ਰਹੇਗਾ ਜੇ ਉਹਦੇ ਕੋਲ ਸਿੱਖੀ ਹੈ? ਜਦੋਂ ਸਿੱਖੀ ਦੇ ਸਿਧਾਂਤ ਨਾ ਰਹੇ, ਉਹ ਆਪਣੇ ਆਪ ਨੂੰ ਸਿੱਖ ਵਿਸ਼ਾਕ ਕਹਾਵੇ, ਪਰ ਗੁਰੂ ਗੋਬਿੰਦ ਸਿੰਘ ਦੀ ਲਿਸਟ ਵਿੱਚ ਉਹ ਸਿੱਖ ਨਹੀਂ। ਗੱਲ ਕੇਵਲ ਸਿੱਖੀ ਦੇ ਸਿਧਾਂਤ ਨੂੰ ਗ੍ਰਹਿਣ ਕਰਨ ਵਾਲੇ ਦਾ ਨਾਮ ਸਿੱਖ ਹੈ। ਕਿਆ ਜੇ ਮੈਂ ਤੁਹਾਨੂੰ ਪੁੱਛਾਂ ਤੇ ਤੁਸੀਂ ਸਿੱਖ ਬਣਨਾ ਪਸੰਦ ਕਰਦੇ ਹੋ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਆਪਣਾ ਗੁਰੂ ਮੰਨਦੇ ਹੋ? ਇਹ ਤਾਂ ਸਾਰੇ ਕਹਿੰਦੇ ਗੁਰੂ ਗ੍ਰੰਥ ਨੂੰ ਮੰਨਦੇ ਆ, ਤੇ ਗੁਰੂ ਗ੍ਰੰਥ ਸਾਹਿਬ ਮੇਰੀ ਗੱਲ ਕਿੰਨੇ ਕੁ ਮੰਨਦੇ ਆ? ਗੱਲ ਕੇਵਲ ਜਿੰਨਾ ਚਿਰ ਇਹਦਾ ਵਚਨ ਨਹੀਂ ਮੰਨਦੇ ਉਹਨਾਂ ਚਿਰ ਤੁਹਾਡੀ ਮਨੌਤ ਅਧੂਰੀ ਹੈ। ਪਹਿਲਾਂ ਤਾਂ ਤੁਹਾਡੇ ਵਿੱਚ ਇਹ ਹੋਣਾ ਚਾਹੀਦਾ ਅਸੀਂ ਗੁਰੂ ਮਹਾਰਾਜ ਦੇ ਸਿੱਖ ਹਾਂ, ਫਿਰ ਇਹ ਜਿਹੜਾ ਸ਼ਬਦ ਹੈ ਪੜ੍ਹੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਇਸ ਸ਼ੀਸ਼ੇ ਦੁਆਰਾ ਆਪਣੀ ਤਸਵੀਰ ਦੇਖੋ ਕਿ ਸਾਡੇ ਵਿੱਚ ਇਹ ਲੱਛਣ ਆ, ਜੇ ਤਾਂ ਹੈਗੇ ਅਸੀਂ ਸਿੱਖ ਹਾਂ। ਤੇ ਜੇ ਕਮਜ਼ੋਰੀ ਉਹਨੂੰ ਛੱਡ ਕੇ ਤੇ ਜਿਹੜਾ ਸਿੱਖੀ ਦਾ ਸਿਧਾਂਤ ਹੈ ਗ੍ਰਹਿਣ ਕਰ ਲਓ, ਜੇ ਕਰ ਲਓਗੇ ਦੁਨੀਆਂ ਦੀ ਕੋਈ ਤਾਕਤ ਸਿੱਖ ਨੂੰ ਚੁਕਾਉਣ ਦੀ ਸ਼ਕਤੀ ਨਹੀਂ ਰੱਖਦੀ, ਕਿਉਂਕਿ ਉਹਦੇ ਨਾਲ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਆਪਣੀ ਬਰਕਤ ਚੱਲ ਪੈਂਦੀ ਹੈ। ਜਬ ਤੱਕ ਖਾਲਸਾ ਰਹੇ ਨਿਆਰਾ ਤਬ ਤੱਕ ਤੇਜ ਵੀ ਉਹ ਮੈਂ ਸਾਰਾ, ਜਬ ਜੇ ਗਏ ਵਿਪਰਨ ਕੀ ਰੀਤ ਤਬ ਮੈਂ ਨਾ ਬਣੋਂ ਇਹਨੇ ਕੀ ਪ੍ਰਤੀਤ। ਕਦੀ ਇਹ ਜੋਤਿਸ਼ਾਂ ਕੋ ਟੇਰੇ ਲਵਾ ਲਿਆ, ਕਦੀ ਮੰਤਰੀਆਂ ਜੰਤਰੀਆਂ ਤੰਤਰੀਆਂ ਕੋ, ਕਦੀ ਆ ਜਿਹੜੇ ਮਸੰਤ ਲੋਕ ਟੂਣੇ ਟਾਮਣੇ ਜਾਦੂ ਮੰਤਰ ਜੰਤਰ ਡੋਲੀਆਂ ਖਿਡਾਉਂਦੇ, ਕਦੀ ਇਹ ਕੰਨਾ ਮੰਨਾ ਕੁਦਰਾਲਿਆਂ ਕੋ ਮੰਤਰ ਲੈਣ ਵਾਸਤੇ ਦੌੜਾ ਕਰਦਾ, ਜਿਨ੍ਹਾਂ ਦੇ ਮੰਤਰ ਨਾਲ ਇਹ ਸ਼ਾਇਦ ਕੋਈ ਐਸੀ ਕੁੰਜੀ ਲੱਗੇਗੀ ਕਿ ਮੇਰੇ ਅੰਦਰ ਕੋਈ ਸਵਰਗ ਦਾ ਦਰਵਾਜ਼ਾ ਖੁੱਲ ਜਾਏਗਾ। ਗੱਜ ਕੇ ਬੋਲੋ। ਇਹ ਸਾਰੀਆਂ ਗੱਲਾਂ ਕੌਣ ਲੋਕ ਕਰਦੇ ਆ ਜਿਹਨਾਂ ਨੂੰ ਸਤਿਗੁਰੂ ਜੀ ਦੇ ਘਰ ਤੇ ਭਰੋਸਾ ਨਹੀਂ, ਤੇ ਜਿਹਨੂੰ ਗੁਰੂ ਮਹਾਰਾਜ ਦੇ ਚਰਨਾਂ ਤੇ ਭਰੋਸਾ? ਭਾਈ ਤਿਰਕੂ ਜੀ ਦਾ ਪ੍ਰਸੰਗ ਯਾਦ ਕਰਨਾ, ਗੜ ਸ਼ੰਕਰ ਵਿੱਚ ਇੱਕ ਮਹੇਸ਼ਾ ਯੋਗੀ ਹੈ, ਇੱਕ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੈ। ਮਹੇਸ਼ਾ ਯੋਗੀ ਉਦੋਂ ਯੋਗੀਆਂ ਦਾ ਬਹੁਤ ਬੋਲਵਾਲਾ ਸੀ, ਜਿਵੇਂ ਅੱਜ ਕੱਲ੍ਹ ਨਵੀਆਂ ਨਵੀਆਂ ਪਰੰਪਰਾ ਚੱਲੀਆਂ, ਜੋ ਕੋਈ ਲੈਟ ਦਿਖਾ ਰਿਹਾ, ਕੋਈ ਦਸਮ ਦੁਆਰ ਖੋ ਰਿਹਾ, ਫਲਾਣਾ ਦਰਵਾਜ਼ਾ ਵਜਾ ਰਿਹਾ, ਕਾਫੀ ਜ਼ੋਰ ਹੈ ਇਹਨਾਂ ਦਾ। ਉਦੋਂ ਯੋਗੀਆਂ ਦਾ ਬੜਾ ਜ਼ੋਰ ਸੀ। ਉਸਨੇ ਸ਼ਿਵ ਜੀ ਦੀ ਆਰਾਧਨਾ ਕੀਤੀ, ਗੜ ਸ਼ੰਕਰ ਦੀ ਗੱਲ ਹੈ, ਉਹਦਾ ਨਾਂ ਹੀ ਗੜ ਸ਼ੰਕਰ ਤਾਂ ਆਇਆ ਕਿ ਸ਼ੰਕਰ ਦਾ ਗੜ ਯੋਗੀਆਂ ਦਾ ਗੜ ਸੀ। ਹੁਣ ਜੀ ਕਹਿੰਦੇ ਸ਼ਿਵ ਜੀ ਦੀ ਤਪੱਸਿਆ ਕੀਤੀ, ਜਿਵੇਂ ਉਹ ਕਹਾਣੀ ਉਹਨਾਂ ਦੀ ਦੱਸਦੀ ਹੈ ਕਿ ਸ਼ਿਵ ਜੀ ਤੋਂ ਬਾਹਰ ਲਿਆ ਕਿ ਜਿਹੜਾ ਮੇਰਾ ਦਰਸ਼ਨ ਕਰ ਲੈ ਉਹਨੂੰ ਅੱਜ ਪਹਿਰ ਵਾਸਤੇ ਸਵਰਗ ਦਾ ਸੁੱਖ ਪ੍ਰਾਪਤ ਹੋਏਗਾ, ਤੇ ਮੇਸ਼ੇ ਯੋਗੀ ਨੇ ਬਾਹਰ ਲਿਆ। ਉਸਨੇ ਅਨਾਊਂਸਮੈਂਟ ਕਰਾਤੀ ਡੌਂਡੀ ਪ੍ਰਤਾਪ ਦੀ, ਤੇ ਸਾਡੇ ਲੋਕ ਲਕੀਰ ਦੇ ਫਕੀਰ ਬਹੁਤ ਹੈ, ਜੇ ਕੋਈ ਜੋਗੀ ਬੀਨ ਵਜਾਉਣ ਵਾਲਾ ਸੱਪ ਲੈ ਕੇ ਅੱਜ ਉੱਥੇ ਇਕੱਠੇ ਹੋ ਜਾਂਦੇ, ਅੱਜ ਉਹ ਦੁੱਧੇ ਢੀਚ ਕਾਲੇ, ਅੱਜ ਮੰਤਰੀ ਜੰਤਰੀ ਆ ਜਾਂਦੇ ਆ ਉੱਥੇ ਕੱਟ ਹੋ ਜਾਂਦਾ, ਉਹ ਲੋਕਾਂ ਨੂੰ ਰੁਪਈਏ ਤੋੜ ਤੋੜ ਕੇ ਲਗਾਉਂਦੇ ਆ, ਤੇ ਜੇ ਇੰਨੀ ਕਰਾਂ ਮਾਤਾ ਝੂਠਾ ਕਰਕੇ ਮੰਗਦੇ ਕਿਉਂ ਫਿਰ ਕਰਕੇ ਬੋਲੋ।
ਲਕੀਰ ਦੇ ਫਕੀਰ ਬਹੁਤ ਲੋਕ ਹੈ, ਤੁਸੀਂ ਕੰਧ ਨਾਲ ਆ ਕੇ ਖੜੇ ਹੋ ਜਾਓ, ਇਉਂ ਦੇਖੇ ਜੋ ਟੇਢਾ ਹੈ ਤੂੰ, ਉਹ ਕੀ ਦੇ ਰਿਹਾ, ਕਹਿੰਦਾ ਮੇਰੇ ਮਗਰ ਖੜ ਜਾ, ਡਬਾ ਸਹੀ ਉਹਨੂੰ ਕਤਾਲ ਬਣਨਾ, ਕਤਾਲਾ ਵੀ ਬੜੀ ਭੀੜ ਬਣ ਜਾਏ। ਭਾਈ ਗੁਰਦਾਸ ਨੇ ਕਿਹਾ ਇਸ ਤਰ੍ਹਾਂ ਨੱਕ ਕੱਢਿਆ ਦਾ ਹੀ ਪੰਥ ਚਲ ਗਿਆ, ਉਸ ਫੁੱਗੇ ਦਾ ਨੱਕ ਕੱਢਿਆ ਗਿਆ। ਉਹ ਕਹਿ ਮੈਨੂੰ ਸਵਰਗ ਦੇ ਝੂਟੇ ਹੋਏ, ਕਹਿੰਦੇ ਮਹਾਰਾਜ ਮੈਨੂੰ ਵੀ ਆ ਸਕਦੇ, ਕਹਿੰਦਾ ਆ ਕਿਉਂ ਨਹੀਂ ਸਕਦੇ, ਕੁਰਬਾਨੀ ਕਰਨੀ ਪੈਂਦੀ, ਕਹਿੰਦੇ ਦੱਸੋ ਜੀ, ਕਹਿੰਦੇ ਨੱਕ ਵਧਾਉਣਾ ਹੋ, ਨੱਕ ਵਧਾਤਾ, ਕਹਿੰਦਾ ਝੂਟਾ ਤਿਆਰ ਨਹੀਂ, ਕਹਿੰਦੇ ਮਲਮ ਪੱਟੀ ਕਰਾ ਲਾ ਫੇਰ ਗੱਲ ਕਰਾਂਗੇ। ਮਲਮ ਪੱਟੀ ਕਰਾਏ ਰਾਜੀ ਹੋ ਗਿਆ, ਕਹਿੰਦੇ ਹੁਣ, ਕਹਿੰਦੇ ਜਿਵੇਂ ਮੈਂ ਕਹਿੰਦਾ ਤੂੰ ਕਹੀ ਜਾ, ਬਸ ਐਸੇ ਤਰ੍ਹਾਂ ਪੰਥ ਚੱਲ ਗਿਆ। ਅੱਜ ਤੱਕ ਵੀ ਕਈਆਂ ਦੇ ਪੰਥ ਇਸੇ ਤਰ੍ਹਾਂ ਚੱਲੇ ਹੋਏ ਆ, ਦੌੜੂ ਘੁਸਰੂਆਂ ਤੇ ਦੁਨੀਆ ਉੱਧਰ ਦੌੜ ਵੀ ਬੜੀ ਹੈ, ਕੱਟਾ ਜਾਣ ਕੇ ਆ ਜਾਂਦੀ ਹੈ ਤੇ ਹੱਥ ਪੱਲੇ ਪੈਂਦਾ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਆ ਗੁਰਮੁਖ ਪੰਥ ਸਹੇਲ, ਪੰਥ ਸਹੇਲੇ ਜਾਵੋ ਤਾਂ ਸੁਖ ਪਾਵੋ, ਆਗੇ ਰਿੜਨ ਕਨੇਰਾ। ਗੁਰਬਾਣੀ ਕੀ ਕਹਿ ਰਹੀ, ਕਿਹੜਾ ਪੰਥ, ਕਿਹੜਾ ਪੰਥ ਜੋ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ। ਪਾਤਸ਼ਾਹ ਕਹਿੰਦੇ ਦੂਜੀ ਛੋਟ ਕਵਾਟੜੀ ਇੱਕ ਸਿਉਂ ਦੇ ਉਲਾਡ, ਸਿਆੜੀ ਲਿਓ ਕਿੱਧਰ ਲੱਗੀ, ਦੇਖੋ ਜਿਹਦੀ ਲਿਵ ਲੱਗੀ ਉਹਦੀ ਗੱਲ ਕਰ ਰਿਹਾ। ਬਾਕੀ ਦੁਨੀਆ ਇੰਨੀ, ਉਹ ਜਿਵੇਂ ਹਰਿਆਣੇ ਚ ਇੱਕ ਉੱਠਿਆ ਸੀ ਉਹ ਜਵਾਕੜਾ, ਪੂਰਾ ਪ੍ਰਚਾਰ ਇਹ ਹੋਇਆ ਕਿ ਜਿਹਨੂੰ ਖੰਭ ਲਾ ਲੂਗਾ ਉਹਦਾ ਗਠੀਆ ਅੜ ਜੂ, ਧਿਆਨ ਦਾ ਅੜ ਜੂ, ਅੱਖਾਂ ਨਹੀਂ ਅੱਖਾਂ ਮਿਲ ਜਾਣਗੀਆਂ। ਇੰਨੀ ਦੁਨੀਆ ਦੀ ਭਾਜਨਾ ਸਪੈ ਗਈ, ਰੇਲਾਂ ਚ ਚੜ੍ਹਨਾ ਹੁੰਦੇ ਉੱਤੇ ਬਹਿ ਲੈ, ਕਈਆਂ ਨੇ ਅਗਲੀਆਂ ਲੱਤਾਂ ਦਸਾ ਦਿੱਤੀਆਂ, ਕੀ ਕਰੋ ਨੇ ਡੇਕੇ ਜਿਹੜੀਆਂ ਮਾੜੀਆਂ ਮੋਟੀਆਂ ਨੇ ਉਹ ਚੜਾ ਕੇ ਆ ਗਏ। ਡੱਜ ਕੇ ਬੋਲੋ ਜਗਤ ਕੀ ਭੇਡਾ ਚਾਲ ਚੱਲਦੇ ਕੇ ਪਾਤਸ਼ਾਹ ਚੱਲੈ, ਪਰਮਾਤਮਾ ਸੰਭਾਲ ਦੇਖੋ ਜਗ ਮੂਰਖਾ। ਭੇਡਾ ਚਾਲ ਹੈ, ਪਰਮਾਤਮਾ ਦੀ ਸੰਭਾਲ ਨਹੀਂ ਕਰਦੇ, ਇਹ ਸੰਸਾਰ ਦੀ ਮੂਰਖਾ। ਦੇਖਾ ਦੇਖੀ ਸੁਹਾਂਗਤਾ ਭੂਲੇ ਭਟਕਾ ਖਾਰੇ। ਸੋ ਸਾਧ ਸੰਗਤ ਜੀਓ, ਇਤਨੀ ਤਮਾਸ਼ ਇੰਨੀ ਇਕੱਠੀ ਹੋ ਗਈ, ਇੱਥੇ ਦੁਨੀਆ ਦੀ ਕੋਈ ਚੀਜ਼ ਮਿਲਦੀ ਹੋਵੇ ਤੇ ਲੋਕ ਉੱਥੇ ਇਕੱਠੇ ਹੋ ਜਾਂਦੇ ਆ, ਕਿ ਫਰੀ ਰਾਸ਼ਨ ਘਲਦਾ ਉੱਥੇ ਬੜੇ ਇਕੱਠੇ ਹੋ ਜਾਂਦੇ ਆ, ਤੇ ਜਿੱਥੇ ਸਵਾਗਤ ਦਾ ਬਈ ਪ੍ਰਲੋਭਨ ਹੋਵੇ ਇਹ ਪਿੱਛੇ ਕਿਹੜਾ ਲੈ, ਉੱਥੇ ਤਾਂ ਇੰਨੀ ਤਮਾਸ਼ ਇੰਨੀ ਹੋ ਗਈ ਕਿ ਅੰਤ ਕੋਈ ਨਾ ਰਿਹਾ। ਜ਼ਿਲ੍ਹੇ ਤਾਰਾ ਨੂੰ ਮੇਲਾ ਖਿੰਡ ਪੁੰਡ ਗਿਆ ਤੇ ਕਹਿਣ ਲੱਗਾ ਮੇਸ਼ਾ ਜੋਗੀ ਬਹੁਤ ਭੁੱਲਿਆ ਕਿ ਅੱਜ ਮੇਰੇ ਤਪੋ ਵੱਲ ਨਾ ਸ਼ਿਵ ਜੀ ਦੇ ਵਰਦਾਨ ਨਾਲ ਸਾਰਿਆਂ ਨੇ ਸਵਰਗ ਦਾ ਆਨੰਦ ਲਿਆ। ਕਹਿੰਦੇ ਕੋਈ ਰਹਿਤ ਨਹੀਂ ਗਿਆ, ਕਹਿੰਦੇ ਜੀ ਬਾਕੀ ਦਾ ਗੱਲ ਛੱਡੋ, ਆ ਤੁਹਾਡੇ ਗੁਆਂਢੀ ਜਾਂ ਦਸ ਕਰਮ ਦੇ ਵਰ ਗਿਆ, ਆ ਤੁਹਾਡੇ ਡੇਰੇ ਨੂੰ ਉਹ ਭਾਈ ਤਿਲਕੂ ਜੀ ਆਏ ਨੀ। ਕਹਿੰਦੇ ਅੱਛਾ, ਜਾਣਦੇ ਤਾਂ ਹੁੰਦਾ ਹੀ ਆ ਬੰਦਾ, ਇੱਕ ਦਿਨ ਰਹਿੰਦੇ ਹੋਈ। ਕਹਿੰਦੇ ਉਹ ਸਿੱਖ ਨੀ ਆ, ਕਹਿੰਦੇ ਜੀ ਉਹ ਨੀ ਆ। ਕਹਿੰਦੇ ਚਲੋ ਫੇਰ ਵੀ ਉਹ ਧਾਰਮਿਕ ਬੰਦਾ, ਉਹ ਨਹੀਂ ਰਹਿਣਾ ਚਾਹੀਦਾ, ਜਿਹੜੇ ਬੰਦੇ ਕਿਸੇ ਕੈਟਾਗਰੀ ਚ ਨਾ ਉਹ ਆਨੰਦ ਲੈ ਲੈ, ਜਿਹਨੂੰ ਤਾਂ ਆਨੰਦ ਲੈਣਾ ਹੋ ਸਕਦਾ ਕਿ ਪਿੱਛੇ ਮਿਲਦੇ ਹੋਣ, ਮਾੜਾ ਮੋਟਾ ਭਜਨ ਵਾਲਾ ਸੀ ਹੁੰਦਾ ਹੋਵੇ ਗੁਰਮਤ ਦਾ ਵਿਚਾਰ ਧਾਰਾ ਜਿੱਥੇ ਇਹ ਹੋਏ ਜਾਂਦੀ ਹੈ। ਸੁਨੇਹਾ ਭੇਜਿਆ ਮੇਰੇ ਨੇ, ਭਾਈ ਤਿਲਕੂ ਜੀ ਖਾਲੀ ਨਾ ਰਹਿ ਜਾਓ, ਇਹ ਸਮਾਂ ਕਿਤੇ ਮਿਲਦਾ ਹੁੰਦਾ, ਕਦੋਂ ਸ਼ਿਵ ਜੀ ਬਲ ਬਿਠਾਉਣ ਬਾਹਰ ਦੇਣ ਤੇ ਮੇਰੇ ਚ ਬਲ ਦੀ ਸ਼ਕਤੀ ਹੋਵੇ, ਸਵਰਗ ਦਾ ਆਨੰਦ ਤੇ ਰਾਜ ਪਹਿਲ ਦਾ ਆਏ। ਉਨੀ ਕਿ ਕਈ ਬੰਦੇ ਸਰਕਾਰ ਪ੍ਰਤਿਸ਼ਠਾ ਵਾਲੇ ਹੁੰਦੇ ਆ ਤੇ ਪੰਚਾਇਤ ਰੂਪ ਸੰਗਤ ਰੂਪ ਜਾਏ ਫੇਰੇ ਬੰਦੇ ਹੁੰਦੇ ਆ, ਫਿਰ ਉਹ ਸਤਿਕਾਰ ਨਹੀਂ ਲੈ, ਉਹ ਫੇਰ ਨਹੀਂ ਆਏ, ਫਿਰ ਆਪ ਆ ਗਿਆ ਤੇ ਮੈਂ ਹੀ ਦਰਸ਼ਨ ਦਿਆ ਉਹਨਾਂ ਤੇ ਸਵਰਗ ਤੋਂ ਨਾ ਮਾਂਝਾ ਲਏ ਆ ਗਏ ਉਥੋਂ ਅੰਦਰ ਉਹ ਪੰਡਾ ਲਾ ਲਿਆ। ਕਹਿੰਦੇ ਭਾਈ ਸਾਹਿਬ ਮੈਂ ਤੁਹਾਨੂੰ ਆਪ ਲੋਕ ਆ, ਮੇਰਾ ਦਰਸ਼ਨ ਹੈ ਸਵਰਗ ਲੈਣ ਵਾਲਾ, ਮੈਂ ਤੁਹਾਨੂੰ ਖੁਦ ਦਰਸ਼ਨ ਦੇਣਾ ਵੀ ਸਵਰਗ ਮਿਲ ਗਿਆ, ਬਾਹਰ ਆਓ ਪੁੰਡਾ ਬੋਲੋ। ਉਹ ਕਹਿੰਦੇ ਪੁੰਡਾ ਇਸ ਸ਼ਬਦ ਤੇ ਖੋਲਣ ਦਾ ਬਚਨ ਵਾਪਸ ਲੈ, ਤੇਰਾ ਦਰਸ਼ਨ ਕਰਕੇ ਮੈਨੂੰ ਸਵਰਗ ਨਾ ਮਿਲੇ। ਗੱਜ ਕੇ ਬੋਲੋ, ਕਿਉਂਕਿ ਮੇਰੇ ਗੁਰੂ ਦਾ ਬਚਨ ਆ, ਨਰਕ ਸੁਰਗ ਤੇ ਮੈਂ ਰਹੀ ਸਤਿਗੁਰ ਕੈ ਪ੍ਰਸਾਦ, ਸੰਤਨ ਦੋ ਰਾਤੇ ਤੁਹਾਨੂੰ ਰੱਖ ਕਰ ਦਿੱਤਾ, ਤੂੰ ਸਵਰਗ ਸੋਨੇ ਦੀਆਂ ਬੇੜੀਆਂ ਤੇ ਨਰਕ ਲੋਹੇ ਦੀਆਂ ਬੇੜੀਆਂ ਦੋਨੋਂ ਬੰਦ ਗਈਆਂ, ਉਹ ਪੁੰਨ ਤੋਂ ਪੈਦਾ ਹੁੰਦਾ, ਉਹ ਪਾਪ ਤੋਂ ਪੈਦਾ ਹੁੰਦਾ। ਬਚਨ ਕਹਾ ਲਿਆ ਮਹੇਸ਼ਾ ਨਾਨ ਕਮਾਲ ਦੀ ਗੱਲ ਹੈ, ਇਹੋ ਜਿਹਾ ਨਿਸ਼ਕਾਮ ਬੰਦਾ ਅੱਜ ਨਿਸ਼ਕਾਮਤਾ ਹੀ ਗਿਆਨੀ ਜੀ ਨੇ ਪਹਿਲਾਂ ਕਲਾ ਕੀਤੀ ਸੀ, ਪਰ ਕਾਰਨ ਹੋਈ ਤੇ ਸਿਆਣਪ ਵੀ ਸਿੱਖੀ ਹੁੰਦੀ ਹੈ, ਜਿਹੜੀ ਲੜੀ ਚੱਲਦੀ ਹੋਵੇ ਉਸੇ ਲੜੀ ਹੋਈ ਗਾਹਾਂ ਤੋਰਿਆ ਜਾ। ਕਈ ਬਾਕੀਆਂ ਨੇ ਉਹਦਾ ਪਹਿਲੇ ਦਾ ਖੰਡਣ ਜ਼ਰੂਰ ਕਰਨਾ, ਪਹਿਲੇ ਬੋਲੋ ਆਪ ਤੇ ਲੜਨਾ ਹੀ ਆ ਤੇ ਸਾਨੂੰ ਵੀ ਲੜਾ ਜਾਣਾ, ਇਹ ਬੜਾ ਗਲਤ ਢੰਗ ਹੈ। ਜਿੱਥੇ ਪ੍ਰਕਰਨ ਛੱਡਿਆ ਜਾਏ ਉਸੇ ਪ੍ਰਕਰਨ ਨੂੰ ਗਾਹਾਂ ਵਧਾ ਜਾਵੇ, ਕਿਸੇ ਟੀਚੇ ਤੇ ਪਹੁੰਚਾਇਆ ਜਾਏ ਫਿਰ ਇਹ ਮੰਜ਼ਿਲ ਮੁਕਦੀ, ਦੁਬਲਾ ਨੂੰ ਖਤਮ ਕੀਤਾ ਹੋਇਆ ਦੂਜੀ ਛੋਟ ਕੁਵਾਟੜੀ ਇਹ ਕਸੋਂ ਲੈਵਲਾ ਹੋਇਆ। ਸਾਧ ਸੰਗਤ ਜੀ ਉਹ ਕਹਿੰਦਾ ਭਾਈ ਤੇਰੇ ਕੁਝ ਹੀ ਹੈ, ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਮੈਂ ਤਾਂ ਹੈਰਾਨ ਬਣਾ ਇੱਡੀ ਨਿਸ਼ਕਾਮ ਤੋਂ ਸਵਰਗ ਨੂੰ ਠੁੱਡ ਮਾਰੇ। ਕਹਿੰਦਾ ਮੇਰੇ ਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਗੱਦੀ ਦੇ ਪੰਜਵੇਂ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਗੱਜ ਕੇ ਬੋਲੋ। ਸੁਨਹਿਰੀ ਮੰਤਰਾਂ ਦੀ ਰਚਨਾ ਕਰਕੇ ਸ਼ਬਦ ਗੁਰੂ ਦਾ ਪ੍ਰਕਾਸ਼ ਤੇ ਅਖੰਡ ਕੀਰਤਨ ਆਰੰਭ ਕਰਨ ਵਾਲੇ, ਕਈ ਤਾਂ ਕੀਰਤਨ ਦਾ ਲਿਮਿਟ ਹੁੰਦੀ ਹੈ, ਇੱਥੇ ਲਿਮਿਟ ਰੱਖੀ ਹੋਈ ਨਹੀਂ, ਚਲੇ ਜਾਣ ਦਿਓ ਭਲਾ ਕੰਮ ਬੰਦ ਕਰੋ ਹੀ ਨਾ ਸਾਰਾ ਮੇਰੀ ਪੈਸਾ ਪ੍ਰਵਾਹ। ਇੱਕ ਗੰਗਾ ਬਲ ਦੀ ਪਾਣੀ ਦੀ ਤੇ ਗੁਰੂ ਮਹਾਰਾਜ ਨੇ ਗਿਆਨ ਦੀ ਗੰਗਾ ਬੁਲਾ ਦਿੱਤੀ, ਇਸ ਗੰਗਾ ਨਹਾਉਣ ਜਾਂਦੇ ਆ, ਮਾਇਆ ਵੀ ਕੱਚ ਕਰਨੀ ਪੈਂਦੀ ਹੈ, ਕਈ ਜੀਬੇ ਜੇਬਾਂ ਕਟਰਾ ਕੇ ਆ ਜਾਂਦੇ ਆ ਤੇ ਕਈਆਂ ਦੀ ਉੱਥੇ ਪੁਜਾਰੀ ਧੌੜੀ ਲਾ ਲੈਂਦੇ ਆ। ਗਜਕੇ ਬੋਲੋ ਇੱਥੇ ਖਰਚਾ ਹੈ ਕੋਈ ਨੀ, ਕੋਈ ਫੀਸ ਹੈ ਤੇ ਗਿਆਨ ਦੀ ਗੰਗਾ, ਜਿੱਥੇ ਮਰਜ਼ੀ ਬੈਠੇ ਦੁਨੀਆਂ ਲਾਓ ਤੇ ਆਨੰਦ ਲਓ ਆਤਮਾ ਦਾ। ਗੁਰਬਾਣੀ ਬਾਣੀ ਗਾਵੋ, ਗੁਰਬਾਣੀ ਗਾਵੋ ਭਾਈ, ਉਹ ਸਬਰ ਸਦਾ ਸੁਖਦਾਇ। ਭੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮੰਡਾਏ ਸਿਧਾਂਤ। ਸਾਧ ਸੰਗਤ ਜੀਓ ਮੇਰੇ ਕਹਿੰਦੇ ਗੁਰੂ ਮਹਾਰਾਜ ਉਹ ਪੂਰੇ ਗੁਰੂ ਦਾ ਸਿੱਖ ਕਿੱਥੇ ਖੜਾ ਤੇ ਅਧੂਰੇ ਗੁਰੂਆਂ ਦੇ ਚੇਲੇ ਕਿੱਥੇ ਖੜੇ, ਆ ਦੋਨੋਂ ਚੱਲ ਰਹੀ ਹੈ ਧਾਰਾ, ਤੁਹਾਨੂੰ ਪਾ ਚਲੋ ਤਰਾਜੂ ਚ ਪਾ ਕੇ ਪਲੜਾ ਕਿਹੜਾ ਭਾਰਾ ਨਿਕਲਦਾ, ਪੂਰੇ ਦਾ ਕਿ ਅਧੂਰੇ ਦਾ। ਕਹਿੰਦਾ ਮੈਨੂੰ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਾ ਕਿ ਜਿਹਦੇ ਸਿੱਖ ਇਤਨੇ ਨਿਸ਼ਕਾਮ ਆ, ਕਰਮ ਕਰਕ ਹੋਵੇ ਨੇ ਕਰਮ, ਇਸ ਵੈਸ਼ਨੋ ਦਾ ਨਿਰਮਲ ਧਰਮ, ਸੇਵਾ ਕਰਕ ਹੋਏ ਨੇ ਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ, ਤਨ ਮਨ ਧਨ ਸਭ ਸੌਪ ਗੁਰੂ ਕੋ ਹੁਕਮ ਮੰਨਿਆ। ਭਾਈ ਹੁਕਮ ਮੰਨਿਓ ਗੁਰੂ ਕੇਰਾ ਗਾਵ ਹੋ ਸੱਚੀ ਬਾਣ ਕੇ ਬਰਕਤ ਸਾਰੀ ਸ਼ਬਦ ਗੁਰੂ। ਸਾਧ ਸੰਗਤ ਜੀ ਭਾਈ ਜਨਮ ਤਿਆਰ ਕਰ ਲਿਆ, ਤਿਆਰ ਹੈ ਅੰਮ੍ਰਿਤਸਰ ਸਾਹਿਬ ਤੰਬੂ ਲਾ ਲੈ। ਇੱਕ ਜੋਗੀ ਜੀ ਬੈਠੇ ਹੈ, ਇੱਕ ਹਜੂਰ ਮਹਾਰਾਜ ਬੈਠੇ, ਵਿਚਾਰੇ ਕਨਾਤ ਰਾਤ ਸਤਿਗੁਰੂ ਦਾ ਜੋਜ ਤੇ ਮਹਾਰਾਜ ਨੇ ਕਨਾਲ ਚੋਂ ਹੱਥ ਕੱਢਿਆ, ਜੋਗੀ ਜੀ ਆ ਮੁੰਦਰਾ ਤੇ ਕੰਨ ਤੁਹਾਡਾ ਹੀ ਹੈ, ਇਹ ਤਾਂ ਮੇਰਾ ਹੀ ਹੈ, ਮੈਂ ਨਹਾਉਣ ਲੱਗਾ ਸੀ ਮੱਛੀ ਤੋੜ ਕੇ ਲੈ ਗਏ ਸੀ। ਕਹਿੰਦੇ ਲਾ ਲਓ ਫਿਰ ਨਾਲੇ ਚਿਮਟ ਗਿਆ ਪੂਰਾ ਗੁਰੂ ਪੂਰਾ ਪ੍ਰਵਾਹ ਲਾਦਿਆ ਪੂਰਾ ਜਾਤਾ ਨਾ ਉਹ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਏ ਸਮਰੱਥ ਜੋ ਮਰਜ਼ੀ ਕਰ ਸਕਦਾ ਰੀਠਾ ਪਿਠਾ ਕਰ ਸਕਦਾ ਪੱਥਰ ਜੀ ਪੰਜਾਹ ਲਾ ਸਕਦੇ ਲੱਗਾ ਹੋਇਆ ਕਿਉਂਕਿ ਗੁਰੂ ਘਰ ਵਿੱਚ ਹੈ ਸ਼ਬਦ ਹੀ ਹੈ, ਇਹ ਨਹੀਂ ਮਿੱਠਾ ਕੀਤਾ ਸੀ ਨਹੀਂ ਕੀਤਾ ਹੈ ਅੱਜ ਵੀ ਹੈ, ਪੰਜਾ ਲੱਗਾ ਸੀ ਅੱਜ ਵੀ ਲੱਗਾ ਹੋਇਆ। ਕੱਢ ਕੇ ਬੋਲੋ ਸਾਧ ਸੰਗਤ ਜੀ ਕਹਿੰਦਾ ਮਹਾਰਾਜ ਇਹ ਤਾਂ ਮੁੰਦਰਾ ਕੰਨ ਮੇਰਾ ਹੀ ਹੈ ਜੁੜ ਗਿਆ। ਕਹਿੰਦਾ ਮਹਾਰਾਜ ਹੁਣ ਕਨਾਲ ਚੁੱਕ ਕੇ ਦਰਸ਼ਨ ਦਿਓ, ਪੂਰੇ ਗੁਰੂ ਦਾ ਦਰਸ਼ਨ ਵੀ ਹੋ ਜਾਏ। ਕਹਿੰਦੇ ਬੇਲਾ ਸਿੱਖੀ ਲੈਣ ਵਾਸਤੇ ਫਿਰ ਤਿਆਗਣਾ ਵੀ ਬਹੁਤ ਕੁਝ ਪੈਂਦਾ ਤੇ ਗ੍ਰਹਿਣ ਵੀ ਕਰਨਾ ਪੈਂਦਾ। ਭਾਈ ਗੁਰਦਾਸ ਕਹਿੰਦੇ ਮੁਰਦਾ ਹੋਵੇ ਮਰੀਦ ਨੇ ਇਕੱਲੀ ਹੋਵਣਾ, ਸਿਰਕ ਸਬਰ ਸ਼ਾਹੀ ਭਰਮ ਭਾਉ ਹੋਵਣਾ। ਇਹ ਦੇਖ ਲਾ ਭਾਈ, ਗੁਰਸਿੱਖੀ ਦਾ ਸਿੱਖਣਾ, ਗੁਰਮੁਖ ਸਾਧ ਸੰਗਤ ਦੀ ਸੇਵਾ, ਕਹਿੰਦਾ ਬਣਨਾ ਹੁਣ ਸਿੱਖੇ ਹੀ ਆ, ਹੁਣ ਸਿੱਖ ਬਣਨਾ ਆ ਤੇਰਾ, ਹੁਣ ਕਸਰ ਰਹਿ ਗਈ। ਕਹਿੰਦੇ ਮਨੋਂ ਬਣਦਾ ਕਿ ਦਿਖਾਵੇ ਦਾ? ਕਹਿੰਦੇ ਮਹਾਰਾਜ ਮਨੋਂ ਬਣਾਓ, ਹੁਣ ਮੈਂ ਆਪਾ ਸਮਰਪਿਤ ਕਰਦਾ। ਭਾਈ ਤਿਲਕੂ ਜੀ ਦੀ ਸੰਗਤ ਕਰਕੇ ਲੋਕਾਂ ਨੂੰ ਸਵਰਗ ਦੇ ਝਾਂਸੇ ਦੇਣ ਵਾਲਾ ਸ਼ਿਵ ਜੀ ਦਾ ਪੁਜਾਰੀ ਅੱਜ ਗੁਰੂ ਨਾਨਕ ਦੇ ਘਰ ਦਾ ਸਿੱਖ ਬਣ ਗਿਆ। ਗੱਜ ਕੇ ਬੋਲੋ। ਉਹ ਜਿਹੜਾ ਜੋਗੀਆਂ ਦਾ ਗੜ ਸੀ, ਗੜ ਸ਼ਨ ਕਰੋ, ਸਿੱਖੀ ਦਾ ਗੜ ਬਣ ਗਿਆ। ਭਾਈ ਸਾਹਿਬ ਨੂੰ ਉਸ ਇਲਾਕੇ ਧਰਮ ਪ੍ਰਚਾਰ ਦੀ ਮੰਜੀ ਮਿਲੀ ਹੋਈ ਸੀ। ਇਹ ਤਾਂ ਸੀ ਸਿੱਖ ਦਾ ਜੀਵਨ। ਅੱਜ ਜਿੱਥੇ ਪਿਆਲੀ ਮਿਲਦੀ ਹੈ, ਜਿੱਥੇ ਕੋਈ ਹਜਾਮਤ ਦੀ ਦੁਕਾਨ ਆ ਜਾਂਦੀ ਹੈ, ਜਿੱਥੇ ਕੋਈ ਸਾਸ ਵਾਲਕ ਚੀਜ਼ਾਂ ਮਿਲ ਜਾਣੀਆਂ, ਉਧਰ ਪਰਸੋਂ ਦਾ ਫੈਸ਼ਨ ਪ੍ਰਸਤੀ ਵਾਸਤੇ ਨਸ਼ਿਆਂ ਤੇ ਫੈਸ਼ਨਾਂ ਵਿੱਚ ਲੱਗ ਕੇ ਅੱਜ ਅਸੀਂ ਸਿੱਖੀ ਸਿਧਾਂਤਾਂ ਤੋਂ ਪਰੇ ਹੱਟਦੇ ਹਾਂ। ਇਹਦਾ ਪ੍ਰਣਾਮ ਤੁਹਾਡੇ ਘਰਾਂ ਵਿੱਚ ਸੁੱਖ ਨਹੀਂ, ਦੁੱਖ ਹੀ ਪੈਦਾ ਹੋਇਆ। ਗੁਰੂ ਨਾਲ ਟੁੱਟ ਕੇ ਸੁੱਖ ਨਹੀਂ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ ਬਹਿ ਵਿਛੋੜਾ ਧਣੀ ਸਿਉ ਨਾਨਕ ਸਹਿਸਹਿ ਕੰਠ। ਅੱਖ ਦੀ ਕੁਕੜੀ ਹੁੰਦੀ ਜਿੰਨਾ ਚਿਰ ਬੂਟੇ ਨਾਲ ਆਈ ਵਜੂਰ ਨਾਲ ਲੈ ਗਈ, ਫੁੱਟ ਵੀ ਗਈ, ਪੀੜੀ ਵੀ ਹੋ ਗਈ, ਕੁਝੜੇ ਕੁਝੜੇ ਬਣ ਕੇ ਉੜੀ ਫਿਰਦੀ। ਬਾਣੀ ਵਿੱਚ ਕਿਹਾ ਨਾ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋਧਾ ਨਹੀਂ ਸੁਭਰੇ ਨਾਨਕ ਅਜਬ। ਪੁਰਾਣੇ ਜ਼ਮਾਨੇ ਦੀ ਮਾਈਆਂ ਚੱਕੀ ਪੀਂਦੀਆਂ ਸੀ ਤੇ ਕੀਲੀ ਹੁੰਦੀ ਸੀ, ਜਿਹੜੇ ਦਾਣੇ ਕੀਲੀ ਦੀ ਸ਼ਰਨ ਵਿੱਚ ਆ ਗਏ ਉਹ ਕੁੜਾ ਵੀ ਮਾਰ ਤੋਂ ਬਚ ਜਾਂਦੇ ਸੀ। ਤੇ ਜਿਹੜੇ ਭਾਈ ਇਸ ਗੁਰਬਾਣੀ ਦੇ ਨਾਲ ਜੁੜਨਗੇ ਉਹ ਰਾਗ ਵੈਸੇ ਕੁੜਾਂ ਤੋਂ ਬਚ ਜਾਣਗੇ, ਉਹਨਾਂ ਤੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦਾ ਮੀਂਹ ਪਰੇਗਾ। ਉਹਨਾਂ ਦੀ ਸ਼ਰਨ ਕੌੜਾ ਰਾਖਸਾ ਜਾਂ ਸੱਜਣ ਡਾਲਾ ਜਾਂ ਭੂਮੀਆਂ ਜੋ ਲੱਖੂ ਧਾੜ ਬੀਬੀ ਦੀ ਚੰਗ ਜੈ ਸਤ ਸਤਿਗੁਰ ਸੁਣੀ ਦਾ ਐਸੋ ਵੀ ਮੈਂ ਡੀਠ ਵਿਛੜਿਆ ਮੇਲਿਆ ਪ੍ਰਭੂ ਹਰ ਗਏ ਕਾ ਬਾਸੀ ਹਰ ਨਾਮੋ ਮੰਤਰ ਦਾ ਡਾਇਣਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਦੇ ਨਾਮ ਲੈ ਕੇ ਤੁਰੇ ਪਿਆ। ਇਸ ਵਿਚਾਰ ਦੁਆਰਾ ਦਾਸ ਪ੍ਰਬੰਧਕਾਂ ਦੇ ਸਮੂਹ ਸੰਗਤ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੇ ਸਮੇਂ ਨੂੰ ਸਫਲ ਬਣਾਉਣ ਵਾਸਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੋਸ਼ਾ ਆਸਰਾ ਲੈ ਕੇ ਸਤਿਗੁਰੂ ਜੀ ਦੇ ਦਰਸ਼ਨ ਸ਼ਰਧਾ ਰੂਪੀ ਭੇਟਾ ਅਰਪਣ ਕੀਤੀ ਔਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਬਿਰਾਜਮਾਨ ਹੋ ਕੇ ਗੁਰਬਾਣੀ ਦੀ ਸਿੱਖੀ ਸਥਾਨ ਦੀ ਮਹਾਨਤਾ ਨੂੰ ਪ੍ਰਗਟ ਕਰਨ ਵਾਲੀ ਵਿਚਾਰਧਾਰਾ ਸਰਵਣ ਕੀਤੀ ਹੈ। ਜਿਹੜੇ ਮਾਈ ਭਾਈ ਇਸ ਵਿਚਾਰਧਾਰਾ ਨੂੰ ਗ੍ਰਹਿਣ ਕਰਨਗੇ ਇਸ ਕਥਾ ਦਾ ਭਲਾ ਦੇਸ਼ ਹੋਏ ਹੋਏਗਾ ਕਿ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਸਿੱਖੀ ਪ੍ਰਾਪਤ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਓੰਕਾਰ, ਸਤਿਗੁਰ ਪ੍ਰਸਾਦ ਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਦੀਆਂ ਵਧਾਈਆਂ। ਰਾਮ ਰਤਨ ਪ੍ਰਣਾਰ ਪਰੀਆਂ, ਸ਼ਬਦ ਸਾਹਮਣੇ ਆਈਏ, ਸ਼ਬਦ ਤਾਂ ਗਾਓ ਵਰੀ ਕਵੀਰਾ, ਮਨ ਜਿੰਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸੁਣਾ ਸੁਆਮੀ ਸਭ ਕਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਰੇ ਵਾਕਿਆ ਨਾਹੀ ਕਰਦੇ ਰਹਿ, ਕਰਦਾ ਮੇਰਾ ਸਭ ਕੇ ਕਹਿ ਜੇ ਦੇਹ ਸੁਪਾਵੇ, ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸ ਸਾਵੇ ਨਾਮ ਜਿਨ ਕਮਨ ਸਿਆਵਾ ਜੀ ਸ਼ਬਦ ਤਨੇ ਕਹਿ ਨਾਨਕ ਸੱਚੇ ਸਾਹਿਬ ਕਰਾਈ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਾਲ ਗਵਾਈਆਂ ਕਰ ਸਾਂ ਸੁਖ ਮਾਇਆ ਦੱਸਿਆ ਜਿਨ ਇੱਛਾ ਸਾਹ ਪ੍ਰਜਾਈਆਂ ਸਵਾ ਪ੍ਰਵਾਨ ਕੀਤਾ ਗੋਇਟ ਹੋਣ ਜੀਤੀਆਂ ਇਹ ਵਡਿਆਈਆਂ ਕਹਿ ਨਾਨਕ ਸਾ ਸੰਤਾ ਸਬਦ ਧਰਮ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਚਿੱਤ ਘਰ ਸੁਭਾਗੇ ਘਰ ਸੁਭਾਗਾ ਸਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਬੁੱਧ ਵਸ ਕੀਤੇ ਕਾਲ ਸੰਤ ਪਮਾਰਿਆ ਤੋਰ ਕਰਮ ਪਾਇਆ ਤੁਸ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਰ ਨਾਨਕ ਤਹਿ ਸੁਖ ਘਰ ਅਨੰਦ ਵਾਜੇ ਆਨੰਦ ਸੁਣੋ ਬੜ ਭਾਗੀ ਹੋ ਸਕਲ ਮਨੋਰਥ ਪੂਰੇ ਭਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੋ ਪ੍ਰੋਕ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੰਡੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਪੂਰੇ ਸੁਣ ਤੇ ਪੰਡੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਾਦ ਪੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।